ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾਂ ਸਗਲ ਤਿਆਗ ਗੁਰਸਰਣੀ ਆਇਆ ਰਾਖੋ ਰਾਖਣ ਹਾਰੇ ਜਿਤ ਤੂੰ ਲਾਵੇ ਤਿਤ ਹਮ ਲਾਗਹਿ ਕਿਆ ਇਹ ਜੰਤ ਵਿਚਾਰੇ ਸਗਲ ਤਿਆਗ ਗੁਰਸਰਣੀ ਆਇਆ ਰਾਖੋ ਰਾਖਣ ਹਾਰੇ ਜਿਤ ਤੂੰ ਲਾਵੇ ਤਿਤ ਹਮ ਲਾਗਹਿ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਮੀ ਕਰ ਕਿਰਪਾ ਗੁਰਦੇਵ ਦਇਆਲਾ ਗੁਣ ਗਾਵਾ ਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਭਉ ਕਰੀਐ ਆਪ ਤਿਆਗ ਹੋਈਐ ਸਭ ਰੇਣਾ ਜੀਵ ਤਿਆ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸ ਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਇਆਲ ਕ੍ਰਿਪਾਲ ਪ੍ਰਭ ਸੁਆਮੀ ਤੇਰੀ ਸਰਨ ਦਇਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ ਦੀਨ ਦਇਆਲ ਕ੍ਰਿਪਾਲ ਪ੍ਰਭ ਸੁਆਮੀ ਤੇਰੀ ਸਰਨ ਦਇਆਲਾ ਕਰ ਕਿਰਪਾ ਆਪਣਾ ਨਾਮ ਬੀਜੈ ਨਾਨਕ ਸਾਧ ਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਗਰੀਬ ਨਵਾਜ ਲੋਕ ਪਰਲੋਕ ਦੀਆਂ ਦਾਤਾਂ ਦੇ ਮਾਲਕ ਗੁਰਤਾ ਗੱਦੀ ਤੇ ਸਵਾਏ ਮਾਨ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਨੇ ਤਰਸ ਕੀਤਾ ਹੈ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਮੇਲੇ ਕਰਦਿਆਂ ਇਸ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੱਜ ਦੇ ਸ੍ਰੀ ਮੁੱਖ ਵਾਕ ਜੋ ਅੰਮ੍ਰਿਤ ਵੇਲੇ ਹਜ਼ੂਰ ਨੇ ਬਖਸ਼ਿਸ਼ ਕੀਤਾ ਸੀ, ਹਰ ਰੋਜ਼ ਤਰ੍ਹਾਂ ਅੱਜ ਵੀ ਇਹਨਾਂ ਮਹਾਨ ਬਖਸ਼ਿਸ਼ ਰੂਪੀ ਬਚਨਾਂ ਨੂੰ ਵਿਚਾਰਨ ਵਾਸਤੇ ਆਪ ਜੀ ਗੁਰੂ ਚਰਨਾਂ ਵਿੱਚ ਪਹੁੰਚੇ ਹੋ, ਜਿੱਥੇ ਅੱਜ ਇਸ ਸ਼ਬਦ ਦੀ ਵਿਚਾਰ ਕੀਤੀ ਜਾਏਗੀ, ਉਹਦੇ ਨਾਲ ਨਾਲ ਅੱਜ ਗੁਰੂ ਅੰਗਦ ਦੇਵ ਦੂਸਰੇ ਪਾਤਸ਼ਾਹ ਜਿਨ੍ਹਾਂ ਨੇ ਸੇਵਾ ਕਰਕੇ ਆਪਣੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਰਜਾਇਆ, ਖੁਸ਼ ਕੀਤਾ, ਗੁਰਤਾ ਗੱਦੀ ਤੇ ਸਭਾਏਮਾਨ ਵੀ ਹੋਏ, ਬਾਣੀ ਵੀ ਉਚਾਰਨ ਕੀਤੀ, ਅੱਜ ਉਹਨਾਂ ਦਾ ਜੋਤੀ ਜੋਤ ਦਿਨ ਹੈ। ਖੰਡੂਰ ਸਾਹਿਬ ਵਿਖੇ ਉਹਨਾਂ ਨੇ ਆਪਣੀ ਕਾਇਆ ਪਲਟ ਕੇ ਗੁਰੂ ਅਮਰਦਾਸ ਜੀ ਦਾ ਰੂਪ ਧਾਰਨ ਕਰ ਲਿਆ ਤੇ ਅੱਜ ਦਾ ਸ਼ਬਦ ਵੀ ਸ਼ਰਨ ਨਾਲ ਸੰਬੰਧਿਤ ਹੈ। ਇੱਕ ਮਰਜੀਵੜਾ ਸਿੱਖ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਇਆ ਤੇ ਗੁਰੂ ਦੀ ਸ਼ਰਨ ਵਿੱਚ ਆ ਕੇ ਉਹਨੇ ਸਭ ਕੁਝ ਸੌਂਪ ਦਿੱਤਾ। ਇਹ ਸ਼ਬਦ ਤਕਰੀਬਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਉਹਨਾਂ 7 ਸਾਲਾਂ ਦੀ ਸੇਵਾ ਨੂੰ ਵੀ ਸਮਰਪਿਤ, ਉਹਦੇ ਵਾਂਗ ਉਹਦੀ ਵਿਆਖਿਆ ਵੀ ਕਰਦਾ। ਪਰ ਕੁਝ ਸ਼ਬਦ ਇਹਦੇ ਵਿੱਚ ਸਮਝਣ ਯੋਗ ਨੇ, ਧਿਆਨ ਦੇਣਾ ਚਾਹੀਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਇੱਕ ਸੇਵਕ ਸ਼ਰਨ ਵਿੱਚ ਆਇਆ ਪਰ ਸ਼ਰਨ ਆਉਣ ਤੋਂ ਪਹਿਲਾਂ ਉਹਨੇ ਇੱਕ ਬੜਾ ਵੱਡਾ ਕਦਮ ਚੁੱਕਿਆ। ਸ਼ਰਨ ਵਿੱਚ ਆਉਣਾ ਇਹ ਲਫ਼ਜ਼ ਤਾਂ ਸੌਖਾ ਜਿਹਾ ਹੈ, ਪਰ ਸਿੱਖੀ ਵਿੱਚ ਜਿੰਨੀ ਪ੍ਰਕਾਰ ਦੀ ਸਟੱਡੀ ਹੈ, ਜਿੰਨੀ ਪ੍ਰਕਾਰ ਦੀ ਸਾਧਨਾ ਹੈ ਅਤੇ ਕਮਾਈ ਹੈ, ਜਦੋਂ ਉਹ ਆਪਣੇ ਸਿਰੇ 'ਤੇ ਚੜ੍ਹਦੀ ਹੈ ਤਾਂ ਸ਼ਰਨ ਸਭ ਤੋਂ ਐਂਡ 'ਤੇ ਆਉਂਦੀ ਹੈ, ਸਭ ਤੋਂ ਅਖੀਰ 'ਤੇ ਸ਼ਰਨ ਵਿੱਚ ਮਨੁੱਖ ਜਾਂਦਾ ਹੈ। ਪਹਿਲਾਂ ਸ਼ਰਨ ਵਿੱਚ ਜਾਏਗਾ ਨਹੀਂ, ਆਪਣਾ ਜ਼ੋਰ ਲਾਏਗਾ, ਆਪਣੇ ਵੱਲੋਂ ਹਿੰਮਤ ਕਰੇਗਾ, ਆਪਣੀ ਸਿਆਣਪ ਵੀ ਵਰਤੇਗਾ। ਜਿੱਦਣ ਸਭ ਕੁਝ ਕਰ ਕਰਕੇ ਥੱਕ ਗਿਆ ਅਤੇ ਕੁਝ ਝੋਲੀ ਵਿੱਚ ਨਾ ਪਿਆ, ਫਿਰ ਆ ਕੇ ਡਿੱਗ ਪਏਗਾ ਵੀ ਮੈਂ ਤਾਂ ਸਭ ਕੁਝ ਕਰਕੇ ਵੇਖ ਲਿਆ, ਮੇਰੇ ਤੋਂ ਬਣਿਆ ਕੁਝ ਨਹੀਂ ਅਤੇ ਹੁਣ ਕਿਰਪਾ ਕਰ ਦਿਓ, ਮੇਰੇ ਕੋਲ ਨਾ ਆਪਣਾ ਬਲ ਹੈ ਅਤੇ ਨਾ ਮੈਂ ਹੁਣ ਕਿਸੇ ਦਾ ਸਹਾਰਾ ਲੈਂਦਾ। ਇਹ ਦੋ ਗੱਲਾਂ ਹੋਣਗੀਆਂ, ਸ਼ਰਨ ਫਿਰ ਆਵੇਗਾ। ਜਿੰਨਾ ਚਿਰ ਉਹਨੂੰ ਬਾਹਰ ਕਿਤੇ ਸਹਾਰਾ ਹੈ, ਮੂੰਹ ਤੋਂ ਤਾਂ ਕਹੇਗਾ ਮੈਂ ਸ਼ਰਨ ਵਿੱਚ ਆਇਆ, ਪਰ ਅੰਦਰ ਕਿਸੇ ਹੋਰ ਸਹਾਰੇ ਦੀ ਅਜੇ ਆਸ ਵਿੱਚ ਬੈਠਾ ਹੋਇਆ। ਜਿੰਨਾ ਚਿਰ ਸਾਰੇ ਸਹਾਰੇ ਟੁੱਟਦੇ ਨਹੀਂ, ਜਿੰਨਾ ਚਿਰ ਸਾਰੇ ਆਸਰੇ ਟੁੱਟਦੇ ਨਹੀਂ, ਉਨਾ ਚਿਰ ਇੱਕ ਦਾ ਆਸਰਾ ਨਹੀਂ ਬਣ ਸਕਦਾ। ਇਸ ਕਰਕੇ ਇੰਨੀ ਲੰਬੀ ਸਟੱਡੀ ਹੈ, ਇੰਨਾ ਲੰਮਾ ਸੰਘਰਸ਼ ਹੈ। ਜਿਵੇਂ ਕਿ ਕੱਲ੍ਹ ਵੀ ਆਪਾਂ ਵਿਚਾਰਿਆ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਉਸ ਵਿਦਿਆਰਥੀ ਗੁਰਸਿੱਖ ਦੀ ਪਰਿਭਾਸ਼ਾ ਕੱਲ੍ਹ ਦੇ ਸ੍ਰੀ ਮੁੱਖ ਵਾਕ ਵਿੱਚ ਕੀਤੀ ਸੀ ਕਿ ਜਿਹਨੂੰ ਗੁਰੂ ਨੇ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਕੇ ਬਈ ਦੱਸ ਸਿੱਖੀ ਦੇ ਸਕੂਲ ਵਿੱਚ ਪੜ੍ਹਨਾ ਚਾਹੁੰਦਾ ਅਤੇ ਚੱਲ ਮੈਂ ਤੈਨੂੰ ਭੇਜਣਾ, ਜਿਨ ਤੁਮ ਭੇਜੇ ਤਿਨੈ ਬੁਲਾਏ। ਪਹਿਲਾਂ ਮਾਂ ਬਾਪ ਬੱਚੇ ਨੂੰ ਸਕੂਲ ਵਿੱਚ ਭੇਜਦਾ, ਪਹਿਲਾਂ ਉਹਨੂੰ ਟ੍ਰੇਨਿੰਗ ਸੈਂਟਰ 'ਤੇ ਭੇਜਦਾ ਅਤੇ ਜਦੋਂ ਉਹ ਸਿਰੇ ਚੜ੍ਹ ਜਾਂਦਾ ਉਦੋਂ ਫਿਰ ਵਾਪਸ ਘਰ ਲੈ ਕੇ ਉਹਨੂੰ ਸਨਮਾਨ ਦਿੰਦਾ। ਇਹ ਉਸ ਭੇਜੇ ਹੋਏ ਦੀ ਗਾਥਾ ਹੈ ਅੱਜ ਦੇ ਸ਼ਬਦ ਦੇ ਵਿੱਚ, ਜਿਹਨੂੰ ਭੇਜ ਦਿੱਤਾ ਗੁਰਮਤ ਦੇ ਸੰਘਰਸ਼ ਵਿੱਚ, ਜਿਹਨੂੰ ਭੇਜ ਦਿੱਤਾ ਸਿੱਖੀ ਦੇ ਸੰਘਰਸ਼ ਦੇ ਵਿੱਚ, ਜਿਹੜਾ ਹੁਣ ਕਮਾਈ ਕਰ ਰਿਹਾ। ਕਿਉਂਕਿ ਇਹ ਗੁਰਸਿੱਖੀ ਦਾ ਮਾਰਗ ਇਹ ਕੋਈ ਇਕੱਲਾ ਨਾਮ ਧਰੀਕ ਮਾਰਗ ਨਹੀਂ ਕਿ ਸਿੱਖ ਦੇ ਘਰ ਵਿੱਚ ਜਨਮ ਲਿਆ, ਮੇਰੇ ਨਾਂ ਨਾਲ ਸਿੱਖ ਲੱਗ ਗਿਆ ਅਤੇ ਮੈਂ ਸਿੱਖ ਬਣ ਗਿਆ। ਸਿੱਖੀ ਅਸਲ ਵਿੱਚ ਸੰਘਰਸ਼ ਕਰਕੇ ਕਿਸੇ ਮੰਜ਼ਿਲ 'ਤੇ ਪਹੁੰਚਣ ਨੂੰ ਕਹਿੰਦੇ। ਉਹ ਜਿਹੜੇ ਜਿਹੜੇ ਤੁਰੇ ਨੇ ਉਹਨਾਂ ਦਾ ਵਰਣਨ ਕੀਤਾ ਹੈ। ਮਹਾਰਾਜ ਕਹਿੰਦੇ ਸ਼ਰਨ ਵਿੱਚ ਆਇਆ, ਬੇਨਤੀ ਕਰਨ ਆਇਆ, ਅਰਦਾਸ ਕਰਨ ਆਇਆ। ਤੇ ਸ਼ਰਨ ਵਿੱਚ ਮਨੁੱਖ ਉਦੋਂ ਆਵੇਗਾ ਜਦੋਂ ਉਹਦੀਆਂ ਸਾਰੀਆਂ ਸਿਆਣਪਾਂ ਡਿੱਗ ਪੈਣਗੀਆਂ, ਜਦੋਂ ਉਹਦਾ ਸਾਰਾ ਜ਼ੋਰ ਖਤਮ ਹੋ ਜਾਏਗਾ, ਉਦੋਂ ਨਿਤਾਣਾ ਹੋ ਕੇ ਡਿੱਗੇਗਾ। ਅੱਜ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਵਾਹਿਗੁਰੂ ਜੋਤੀ ਜੋਤ ਪੁਰਬ ਹੈ ਤੇ ਉਹਨਾਂ ਦੇ ਅਨਿੰਨ ਪਿਆਰੇ ਸਿੱਖ ਬਾਬਾ ਅਮਰਦਾਸ ਜੀ ਨੇ, ਜਿਹੜੇ ਬਾਅਦ ਵਿੱਚ ਗੁਰੂ ਅਮਰਦਾਸ ਬਣੇ, 12 ਸਾਲ ਦੀ ਕਮਾਈ ਤੋਂ ਬਾਅਦ, ਉਹ ਗੱਲ ਮੈਂ ਬਾਅਦ ਵਿੱਚ ਕਰਾਂਗਾ ਇਤਿਹਾਸ ਦੀ, 12 ਸਾਲ ਲਗਾਤਾਰ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਤੇ ਸੇਵਾ ਕਰਨ ਤੋਂ ਬਾਅਦ ਜਿੱਦਣ ਬਖਸ਼ਿਸ਼ ਹੋਈ ਤੇ ਕਈ ਬਖਸ਼ਾਂ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕੀਤੀਆਂ, ਉਹਨਾਂ ਨੇ ਕਿਹਾ ਪੁਰਖਾ ਪੁਰਖਾ ਭਾਵ ਗੁਰੂ ਅਮਰਦਾਸ, ਤੂੰ ਨਿਮਾਣਿਆਂ ਦਾ ਮਾਣ ਹੈ, ਤੂੰ ਨਿਤਾਣਿਆਂ ਦਾ ਤਾਣ ਹੈ, ਤੂੰ ਨਿਓਟਿਆਂ ਦੀ ਓਟ ਹੈ, ਤੂੰ ਨਿਆਸਰਿਆਂ ਦਾ ਆਸਰਾ ਹੈ, ਤੂੰ ਨਿਗਤਿਆਂ ਦੀ ਗਤ ਹੈ, ਤੂੰ ਨਿਪਤਿਆਂ ਦੀ ਪਤ ਹੈ। ਤੇ ਗੁਰੂ ਅਮਰਦਾਸ ਜੀ ਨੇ ਪਿਆਰ ਨਾਲ ਪੁੱਛਿਆ, ਮਹਾਰਾਜ 12 ਸਾਲਾਂ ਤੋਂ ਸੇਵਾ ਕਰਦਾ ਸੀ, ਉਦਣ ਦੇ ਤੁਸੀਂ ਨਹੀਂ ਕਿਹਾ ਵੀ ਨਿਮਾਣਿਆਂ ਦਾ ਮਾਣ ਹੈ ਤੂੰ? ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ, ਮੈਂ 12 ਸਾਲ ਤੋਂ ਉਡੀਕ ਕਰ ਰਿਹਾ ਸਾਂ ਕਿੱਦਣ ਤੂੰ ਨਿਮਾਣਾ ਹੋਵੇਂ ਤੇ ਫਿਰ ਮੈਂ ਤੈਨੂੰ ਨਿਮਾਣਿਆਂ ਦਾ ਮਾਣ ਬਣਾਵਾਂਗਾ। ਸਿੱਧਾ ਨਹੀਂ, ਪਹਿਲਾਂ ਨਿਮਾਣਾ ਹੋਣਾ ਪਏਗਾ। ਕਿੱਦਣ ਤੂੰ ਨਿਤਾਣਾ ਹੋਵੇਂਗਾ ਤੇ ਮੈਂ ਤੇਰੇ ਵਿੱਚ ਸ਼ਕਤੀ ਬਣ ਕੇ ਖਲੋ ਜਾਵਾਂਗਾ। ਜਿੰਨਾ ਚਿਰ ਅਸੀਂ ਆਪਣੇ ਤਾਣ ਤੇ ਜਿਉਂਦੇ, ਆਪਣੇ ਤਾਣ ਤੇ ਗੁਰੂ ਦੇ ਫਿਰ ਤਾਣ ਦੀ ਲੋੜ ਕੀ ਰਹਿ ਗਈ? ਉੱਥੇ ਤੇ ਹਉਮੈ ਖੜੀ। ਪਹਿਲਾਂ ਤੂੰ ਨਿਤਾਣਾ ਹੋਇਆ ਤੇ ਤਾਣ ਤੈਨੂੰ ਤਾਂ ਕਿਹਾ ਨਿਤਾਣਿਆਂ ਦਾ ਤਾਣ, ਜਿੰਨਾ ਚਿਰ ਤੇਰੇ ਅੰਦਰ ਤਾਣ, ਤਾਣ ਦਾ ਇੱਥੇ ਅਰਥ ਹੈ ਹਉਮੈ। ਅੱਜ ਤੂੰ ਨਿਤਾਣਿਆਂ ਦਾ ਤਾਣ ਬਣ ਗਿਆ, ਅੱਜ ਤੂੰ ਨਿਓਟਿਆਂ ਦੀ ਓਟ ਬਣ ਗਿਆ। ਕਿਉਂ ਬਣਿਆ? ਤੂੰ ਸੰਸਾਰ ਦੀ ਸਾਰੀ ਓਟ ਲਾ ਕੇ ਲੱਤ ਮਾਰ ਕੇ ਪਰਾਂ ਵਗਾ ਦਿੱਤੀ, ਅੱਜ ਮੈਂ ਤੇਰੀ ਓਟ ਬਣਾਂਗਾ। ਪਰਮਾਤਮਾ ਦੀ ਫੀਸ ਹੀ ਇਹ ਹੈ, ਗੁਰੂ ਦੀ ਫੀਸ ਹੀ ਇਹ ਹੈ। ਇਹ ਮਾਰਗ ਇੱਕ ਪਲ ਦੇ ਵਿੱਚ ਹੀ ਤੈਅ ਹੋ ਸਕਦਾ, ਇਹਦਾ ਕੋਈ ਟਾਈਮ ਫਿਕਸ ਨਹੀਂ, ਇੱਕ ਪਲ ਵਿੱਚ ਵੀ ਤੈਅ ਹੋ ਸਕਦਾ। ਇਹਦੇ 'ਤੇ ਹਜ਼ਾਰਾਂ ਜਨਮ ਲੱਗਣ, ਨਾ ਤੈਅ ਹੋਵੇ ਤੇ ਕੋਈ ਅਤਕਥਨੀ ਨਹੀਂ, ਤੁਰਿਆ ਰਹੇਗਾ ਮਨੁੱਖ, ਤੁਰਿਆ ਰਹੇਗਾ। ਕਿਉਂ? ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਏਕ ਚੀਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਇੱਕ ਛਿਨ, ਇੱਕੋ ਹੀ ਛਿਣ ਲੱਗੇਗਾ। ਪੁੱਛਿਆ ਜੀ, ਇੱਕ ਛਿਣ, ਇਹਦੇ ਸਾਰੀਆਂ ਸਾਰੀਆਂ ਉਮਰਾਂ ਲੱਗ ਜਾਂਦੀਆਂ ਨੇ, ਅੰਦਰ ਟਿਕਦਾ ਨਹੀਂ, ਅੰਦਰ ਦਾਤ ਨਹੀਂ ਪੈਂਦੀ। ਮਹਾਰਾਜ ਕਹਿੰਦੇ ਨੇ, ਉਹ ਮਨੁੱਖ ਦਵੈਤ ਵਿੱਚ ਭਜਨ ਕਰਦਾ, ਦਵੈਤ ਵਿੱਚ ਡਬਲ ਮਾਈਂਡਡ ਹੋ ਕੇ ਕਮਾਉਂਦਾ ਸਿੱਖੀ, ਇੱਕ ਮਨ ਹੋ ਕੇ ਨਹੀਂ ਤੁਰਦਾ, 100% ਨਹੀਂ ਉਬਲਦਾ ਪੂਰੀ ਤਰ੍ਹਾਂ। ਆ ਵੇਖੋ, ਥੋੜ੍ਹਾ ਜਿਹਾ ਪਾਣੀ ਠੰਡਾ ਰਹਿ ਜਾਏ ਤੇ ਉਬਲਦਾ ਨਹੀਂ 99 ਡਿਗਰੀ 'ਤੇ, ਉਦੋਂ ਉਬਲਦਾ ਜਦੋਂ 100 ਨੂੰ ਪਾਰ ਕਰ ਜਾਂਦਾ, ਉਦੋਂ ਫਿਰ ਆਕਾਸ਼ ਵਿੱਚ ਭਾਪ ਬਣ ਕੇ ਉੱਡਣਾ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਮਨ ਦੇ ਵਿੱਚ ਥੋੜ੍ਹੀ ਜਿਹੀ ਵੀ ਕਸਰ ਰਹਿ ਜਾਏ, ਮਨ ਵਿੱਚ ਥੋੜ੍ਹੀ ਜਿਹੀ ਵੀ ਦਵੈਤ ਰਹਿ ਜਾਏ, ਦੁਬਧਾ ਰਹਿ ਜਾਏ, ਤੇ ਸਾਡਾ ਸੰਬੰਧ ਨਹੀਂ ਜੁੜ ਸਕਦਾ। ਟਾਈਮ ਭਾਵੇਂ ਕਿੰਨਾ ਲੱਗ ਜਾਏ, ਦੁਬਧਾ ਬਣੀ ਰਹਿੰਦੀ ਹੈ। ਤੇ ਸਤਿਗੁਰੂ ਕਹਿੰਦੇ ਨੇ, ਜੇ ਇੱਕ ਹੋਏ ਤਾਂ ਉੱਗਵੈ ਰੁੱਤੀ ਹੂੰ ਰੁੱਤ ਹੋਏ। ਕਦੀ ਦਾਣਾ 2 ਫਾੜ ਹੋ ਕੇ ਉੱਗਿਆ? ਤੇ ਜਿਹੜਾ ਦਾਣਾ ਬਣੇ ਦਲੀਆ ਹੋਵੇ, ਜਿਹੜਾ ਮਨ ਉਹਦੇ ਟੁਕੜੇ ਹੋਏ ਪਏ ਨੇ, ਉਹਦੇ 'ਤੇ ਉੱਗਣ ਦਾ ਸਵਾਲ ਹੀ ਕੋਈ ਨਹੀਂ। ਦਾਣਾ ਇੱਕ ਸਾਬਤ ਹੋਵੇਗਾ ਤੇ ਤਾਂ ਉੱਗੇਗਾ, ਇੱਕ ਮਨ ਇੱਕ ਚਿੱਤ ਹੋਵੇਗਾ। ਇੱਥੇ ਸ਼ਰਨ ਆਇਆ ਹੀ ਉਹ ਹੈ ਜਿਹਨੇ ਆਪਣਾ ਸਿਰ ਗੁਰੂ ਨੂੰ ਦੇ ਦਿੱਤਾ, ਗੁਰੂ ਚਰਨਾਂ ਦੇ ਵਿੱਚ ਆ ਗਿਆ, ਬਾਹਾਂ ਖਲੀਆਂ ਕਰਕੇ ਆ ਗਿਆ ਕਿ ਮੈਂ ਤੇ ਥੱਕ ਚੁੱਕਾ। ਆ ਤੁਸੀਂ ਪਿੱਛੇ ਸ਼ਬਦ ਪੜ੍ਹ ਰਹੇ ਹੋ ਜਿੱਥੋਂ 12 ਮਾਝ ਦੀ ਬਾਣੀ ਸ਼ੁਰੂ ਹੁੰਦੀ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ, 4 ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਸ਼ਾਮ ਦਾ ਅਰਥ ਸ਼ਰਨ, ਥੱਕ ਕੇ ਆਏ ਹਾਂ। ਸਿੱਧੇ ਹੱਥੀਂ ਬੰਦਾ ਕਿੱਥੇ ਆਉਂਦਾ, ਥੱਕ ਕੇ ਡਿੱਗਦਾ। ਇਸ ਕਰਕੇ ਇੱਕ ਹੋਰ ਬੇਨਤੀ ਕਰਾਂ, ਜਦੋਂ ਆਪਾਂ ਗੁਰੂ ਦੇ ਮਾਰਗ 'ਤੇ ਤੁਰਨੇ ਹਾਂ, ਉੱਥੇ ਰਸਤੇ 2 ਨੇ, ਇੱਕ ਰਸਤਾ ਗਿਆਨ ਦਾ ਮਾਰਗ, ਗਿਆਨ ਦੇ ਮਾਰਗ ਤੋਂ ਸਤਿਗੁਰੂ ਤੋਂ ਗਿਆਨ ਦਾ ਮਾਰਗ ਸਮਝ ਕੇ ਇਹ ਜਾਣ ਲੈਣਾ ਵੀ ਤੇਰਾ ਕੋਈ ਸੰਗੀ ਨਹੀਂ, ਤੇਰਾ ਕੋਈ ਸਾਥੀ ਨਹੀਂ, ਤੂੰ ਬਿਲਕੁਲ ਇਕੱਲਾ ਹੈ। ਤੈਨੂੰ ਇਕੱਲਾ ਹੋਣਾ ਹੀ ਪਏਗਾ, ਜਿੰਨਾ ਚਿਰ ਇਕੱਲਾ ਨਹੀਂ ਹੁੰਦਾ ਪਰਮਾਤਮਾ ਨਾਲ ਤੇਰਾ ਸੰਬੰਧ ਨਹੀਂ ਜੁੜੇਗਾ। ਜੇ ਸੰਸਾਰਕ ਉਦਾਹਰਣ ਲਈਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਉਦਾਹਰਣਾਂ ਬਹੁਤ ਲਈਆਂ ਗਈਆਂ। ਪਤੀ ਪਤਨੀ ਦਾ ਸੰਬੰਧ ਹੈ, ਬੱਚੇ ਬੱਚੀ ਦਾ ਸੰਬੰਧ ਹੈ, ਆਨੰਦ ਕਾਰਜ ਹੁੰਦਾ ਹੈ, ਆਨੰਦ ਕਾਰਜ ਹੁੰਦਾ, ਆਨੰਦ ਕਾਰਜ ਤੋਂ ਪਹਿਲਾਂ ਉਸ ਬੱਚੀ ਦੀ ਮਾਂ ਦਾ ਵੀ ਉਹਨੂੰ ਸਹਾਰਾ, ਉਹ ਵੀ ਨਾਲ, ਪਿਤਾ ਵੀ, ਇਹ ਰਿਸ਼ਤੇਦਾਰ ਸਾਰੇ ਇਕੱਠੇ ਹੋਏ ਨੇ। ਪਰ ਜਦੋਂ ਲਾਵਾਂ ਹੋਣੀਆਂ ਨੇ ਪੱਲਾ ਇੱਕੋ ਦਾ ਹੀ ਫੜਨਾ ਪੈਣਾ, ਉੱਥੇ ਦੂਜਾ ਨਾਲ ਹੱਥ ਨਹੀਂ ਲਾ ਸਕਦਾ, ਉੱਥੇ ਸਾਰੇ ਪਿੱਛੇ ਹਟ ਗਏ, ਉਹਨਾਂ ਨੂੰ ਛੱਡਣਾ ਹੀ ਪਏਗਾ। ਤੇ ਜੇ ਉਹ ਨਾਲ ਦਖਲ ਕਰਨਗੇ ਦੋ ਜੀਆਂ ਵਿੱਚ ਬਣ ਨਹੀਂ ਆਏਗੀ ਕਦੇ, ਉਹਨਾਂ ਨੂੰ ਪਿੱਛੇ ਹਟਣਾ ਪਏਗਾ। ਭਾਵੇਂ ਕਿੰਨੇ ਉਹਦੇ ਸਾਥੀ ਨੇ, ਭਾਵੇਂ ਕਿੰਨੇ ਸੰਗੀ ਨੇ, ਜਿੱਦਣ ਉਹਨੇ ਡੋਲੀ ਵਿੱਚ ਬਹਿ ਕੇ ਜਾਣਾ, ਇਕੱਲੀ ਨੇ ਜਾਣਾ, ਨਾਲ ਨਹੀਂ ਕਿਸੇ ਨੂੰ ਜਾ ਸਕਦੀ। ਇਹ ਇਸੇ ਤਰ੍ਹਾਂ ਗੁਰੂ ਦਾ ਮਾਰਗ ਹੈ, ਗੁਰੂ ਦੇ ਮਾਰਗ 'ਤੇ ਜਦੋਂ ਤੁਰਨੇ ਆ ਉਦੋਂ ਸਾਧਨ ਬੜੇ ਨੇ। ਕੋਈ ਸੇਵਾ ਕਰ ਲਵੇ, ਕੋਈ ਪਾਠ ਕਰ ਲਵੇ, ਕੋਈ ਦਾਨੀ ਬੜਾ ਵੱਡਾ ਹੋਵੇ, ਕੋਈ ਕੁਝ ਕਰ ਲਏ, ਪਰ ਜਿੱਦਣ ਉਹ ਪਰਮਾਤਮਾ ਮਨੁੱਖ ਦੀ ਬਾਂਹ ਫੜ ਕੇ ਆਪਣੇ ਦਰਵਾਜ਼ੇ ਦੇ ਅੰਦਰ ਕਰਦਾ, ਉਦਣ ਇਹ ਕੋਈ ਵੀ ਸਾਧਨ ਨਾਲ ਨਹੀਂ ਜਾਂਦਾ, ਉਦਣ ਇਕੱਲੇ ਜਾਣਾ ਪੈਂਦਾ ਉਸ ਮਾਰਗ ਦੇ ਉੱਤੇ। ਔਰ ਗੁਰੂ ਸਾਹਿਬ ਨੇ ਕਿਹਾ ਉੱਥੇ ਕੁਝ ਵੀ ਨਾਲ ਨਹੀਂ ਜਾਂਦਾ, ਸਹਿਸ ਸਿਆਣਪਾਂ ਲੱਖ ਹੋਏ, ਇੱਕ ਨਹੀਂ, ਸਿਆਣਪਾਂ ਹਜ਼ਾਰਾਂ ਹੀ ਹੋਣ, ਸਹਿਸ ਸਿਆਣਪਾਂ ਲੱਖ ਹੋਏ। ਹੁਣ ਅਸੀਂ ਸੋਚ ਲਾਂਗੇ ਵੀ ਸਿਆਣਪ ਨਾਲ ਗੁਰੂ ਨੂੰ ਖੁਸ਼ ਕਰ ਲਾਂਗੇ, ਮਹਾਰਾਜ ਤੇ ਕਹਿੰਦੇ ਇਕੱਲੀ ਸਿਆਣਪ ਦੀ ਗੱਲ ਨਹੀਂ, ਵੀ ਤੂੰ ਇੱਕ ਗੱਲ ਤੇ ਸਿਆਣਾ, ਤੇਰੀਆਂ ਸਿਆਣਪਾਂ ਹਜ਼ਾਰਾਂ ਨੂੰ ਵੀ ਪਾਰ ਕਰ ਜਾਣ। ਜਿੱਦਣ ਤੂੰ ਪਰਮਾਤਮਾ ਤੇ ਦਰ ਤੇ ਗਿਆ, ਉਹਨੇ ਪਹਿਲਾਂ ਕਹਿਣਾ ਜਿੱਥੇ ਜੋੜਾ ਜਮ੍ਹਾਂ ਕਰਾ ਕੇ ਆਇਆ ਆਪਣੀਆਂ ਸਿਆਣਪਾਂ ਵੀ ਬਾਹਰ ਜਮ੍ਹਾਂ ਕਰਾ ਕੇ ਆ, ਮੇਰੇ ਕੋਲ ਨਹੀਂ ਚੱਲਣੀਆਂ ਇੱਥੇ। ਕਈ ਵਾਰੀ ਭੁਲੇਖਾ ਲੱਗ ਜਾਂਦਾ, ਅਸੀਂ ਕਈ ਵਾਰੀ ਆਪਣੀ ਮਤ ਨੂੰ ਗੁਰੂ ਮਤ ਕਹਿਣ ਲੱਗ ਪੈਂਦੇ ਹਾਂ। ਕਈ ਵਾਰੀ ਅਸੀਂ ਆਪਣੇ ਹਿਸਾਬ ਨਾਲ ਕਿਤਾਬਾਂ ਪੜ੍ਹ ਕੇ ਉਹਨਾਂ ਕਿਤਾਬਾਂ ਨੂੰ ਗੁਰਮਤ ਮੰਨਣ ਲੱਗ ਪੈਂਦੇ ਹਾਂ। ਨਹੀਂ, ਇੱਥੇ ਪਹਿਲਾਂ ਤਾਂ ਪਹਿਲੀ ਮਤ ਤੇ ਗੁਰੂ ਨੇ ਮਾਰਨੀ ਹੈ, ਜਿਹੜੀ ਮਨ ਦੇ ਆਸਰੇ ਤੇ ਚੱਲਦੀ। ਉਹ ਮਤ ਜਿੱਦਣ ਖਤਮ ਹੋ ਗਈ ਤੇ ਉਹਦੇ ਤੋਂ ਅੱਗੇ ਗੁਰਮਤ ਚੱਲਣੀ। ਗੁਰਮਤ ਬਹੁਤ ਅੱਗੇ ਹੈ, ਅਸੀਂ ਭੁਲੇਖੇ ਵਿੱਚ ਪੈ ਜਾਂਦੇ ਹਾਂ। ਇਸ ਕਰਕੇ ਸ਼ਰਨ ਵਿੱਚ ਕੌਣ ਆਇਆ ਹੈ? ਜਿਹਨੇ ਟੋਟਲ ਆਪਣਾ ਗਿਆਨ ਵੀ ਛੱਡ ਦਿੱਤਾ, ਕਿਉਂਕਿ ਸਾਧ ਸੰਗਤ ਜੀ ਉਸ ਥਾਂ ਦੇ ਉੱਤੇ ਜਿੱਥੇ ਸਿੱਖੀ ਵਿੱਚ ਇੰਟਰੀ ਹੋਣੀ, ਪ੍ਰਵੇਸ਼ ਹੋਣਾ, ਉੱਥੇ ਤੇ ਸੁਰਤੀ ਨੇ ਪ੍ਰਵੇਸ਼ ਕਰਨਾ ਹੈ ਨਾ, ਅੰਦਰੋਂ ਜੀਵਨ ਨੇ ਪ੍ਰਵੇਸ਼ ਕਰਨਾ। ਇੱਕ ਥਾਂ ਐਸੀ ਆਵੇਗੀ, ਇੱਕ ਬੰਦਾ ਸੰਸਾਰ ਛੱਡ ਸਕਦਾ, ਦੁਨੀਆਂ ਤਿਆਗ ਸਕਦਾ, ਮਾਇਆ ਤਿਆਗ ਦੇਗਾ। ਇੱਕ ਥਾਂ ਐਸਾ ਹੁੰਦਾ ਜਿੱਥੇ ਸਤਿਗੁਰੂ ਕਹਿੰਦੇ ਨੇ ਹੁਣ ਆਪਣਾ ਇਕੱਠਾ ਕੀਤਾ ਹੋਇਆ ਸਾਰਾ ਗਿਆਨ ਵੀ ਲਾ ਕੇ ਆ, ਮੈਨੂੰ ਤੇਰੇ ਗਿਆਨ ਦੀ ਵੀ ਲੋੜ ਨਹੀਂ ਹੈ, ਗਿਆਨ ਵੀ ਉੱਥੇ ਛੱਡਣਾ ਪਏਗਾ। ਉਹ ਸ਼ਰਨ ਵਿੱਚ ਤਾਂ ਆਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਅਰਦਾਸ ਕਰ ਸਤਿਗੁਰੂ ਦੇ ਚਰਨਾਂ ਵਿੱਚ, ਜਿੱਦਣ ਤੂੰ ਸ਼ਰਨ ਆ ਗਿਆ ਉਸ ਦਿਨ ਤੇਰੀ ਉਹ ਲਾਜ ਜ਼ਰੂਰ ਰੱਖੇਗਾ। ਇੱਥੋਂ ਗੁਰੂ ਦੀ ਜ਼ਿੰਮੇਵਾਰੀ ਉਸ ਦਿਨ ਬਣਦੀ ਹੈ ਜਿੱਦਣ ਅਸੀਂ ਸ਼ਰਨ ਆਉਂਦੇ ਹਾਂ। ਜਿੱਦਣ ਸ਼ਰਨ, ਜਿੰਨਾ ਚਿਰ ਸ਼ਰਨ ਨਹੀਂ ਆਉਂਦੇ ਉਹਨਾਂ ਚਿਰ ਗੁਰੂ ਦੀ ਜ਼ਿੰਮੇਵਾਰੀ ਨਹੀਂ ਹੈ, ਉਹਨਾਂ ਚਿਰ ਅਸੀਂ ਖੁਦ ਆਪਣੇ ਜ਼ਿੰਮੇਵਾਰ। ਅਸੀਂ ਆਪਣੇ ਜੀਵਨ ਦੀ ਆਪ ਰਖਵਾਲੀ ਕਰ ਰਹੇ, ਅਜੇ ਸਾਡੇ ਅੰਦਰ ਡਰ ਹੈ, ਭੈ ਹੈ, ਅਸੀਂ ਆਪ ਖੜੇ ਹੋਏ ਹਾਂ, ਅੰਦਰੋਂ ਤਣੇ ਹੋਏ ਹਾਂ, ਆਕੜੇ ਹੋਏ ਹਾਂ। ਪਰ ਜਿੱਦਣ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਸ਼ਰਨ ਆ ਗਿਆ ਮਨੁੱਖ ਤੇ ਅਰਦਾਸ ਕਰਨ ਦੀ ਜਾਚ। ਗੁਰੂ ਸਾਹਿਬ ਕਹਿੰਦੇ ਨੇ ਸ਼ਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਬੱਚੇ ਵਾਲਾ ਸੁਭਾਅ ਪੈਦਾ ਕਰ। ਅਸਲ ਵਿੱਚ ਗੁਰੂ ਸਾਹਿਬ ਨੇ ਅਰਦਾਸ ਦੇ ਵਿੱਚ ਇਹ ਕਿਉਂ ਕਿਹਾ ਕਿ ਤੂੰ ਸਾਡਾ ਮਾਤਾ ਪਿਤਾ, ਅਸੀਂ ਤੇਰੇ ਬੱਚੇ ਹਾਂ? ਜਾਂ ਬਹੁਤ ਥਾਵਾਂ ਤੇ ਸਿੱਖ ਨੂੰ ਬੱਚਾ ਕਿਹਾ, ਮਾਂ ਤੇ ਪਿਤਾ ਗੁਰੂ ਨੂੰ ਕਿਹਾ, ਉਹਦਾ ਕਾਰਨ ਕੀ ਸੀ? ਕਿਉਂਕਿ ਬੱਚਾ ਸ਼ਰਨ ਦੀ ਹਾਲਤ ਵਿੱਚ ਰਹਿੰਦਾ ਹੈ। ਸ਼ਰਨ ਦੀ ਹਾਲਾਤ ਕੀ ਹੈ? ਬੱਚੇ ਦੀ ਉਦਾਹਰਨ ਕਿਉਂ ਦਿੱਤੀ ਹੈ? ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਕਿਉਂ ਉਦਾਹਰਨ ਦਿੱਤੀ ਹੈ? ਆ ਵੇਖੋ, ਇੱਕ ਬੱਚਾ ਮਾਂ ਨੇ ਚੁੱਕ ਕੇ ਲਿਆਂਦਾ ਹੈ, ਬੱਚੇ ਨੂੰ ਕੋਈ ਪਤਾ ਨਹੀਂ ਗਰਮੀ ਹੈ ਕਿ ਠੰਡ ਹੈ, ਮਾਂ ਦੀ ਜ਼ਿੰਮੇਵਾਰੀ ਇਹਨੂੰ ਕੱਪੜੇ ਕਿਹੜੇ ਪਾਉਣੇ ਨੇ। ਬੱਚੇ ਨੂੰ ਕੋਈ ਫਿਕਰ ਨਹੀਂ ਉਹਨੂੰ ਬਿਮਾਰੀ ਕਿਹੜੀ ਲੱਗੀ ਹੈ, ਉਹਦੀ ਦਵਾਈ ਮਾਂ ਨੇ ਦਿਵਾਉਣੀ, ਪਿਤਾ ਨੇ ਦਿਵਾਉਣੀ, ਉਹ ਬੱਚਾ ਹੈ। ਉਹ ਡਿੱਗ ਪਏ। ਕਈ ਵਾਰੀ ਤੇ ਬੱਚਾ ਪ੍ਰਵਾਹ ਵੀ ਨਹੀਂ ਕਰਦਾ, ਆਪਣੀ ਮਾਂ ਦੀ ਗੋਦ ਵਿੱਚੋਂ ਵੀ ਲਮਕ ਜਾਂਦਾ ਹੈ, ਉਹਦਾ ਫਿਕਰ ਮਾਂ ਨੂੰ ਹੈ। ਪਰ ਬੱਚੇ ਦੇ ਵਿੱਚ ਇੱਕ ਗੁਣ ਹੈ, ਉਹ ਆਪਣਾ ਫਿਕਰ ਆਪ ਨਹੀਂ ਕਰਦਾ, ਉਹ ਫਿਕਰ ਬਿਲਕੁਲ ਲਾ ਦਿੰਦਾ ਤੇ ਤਾਂ ਮਾਂ ਉਹਦਾ ਫਿਕਰ ਕਰਦੀ ਹੈ। ਸਾਨੂੰ ਆਪਣੀ ਜ਼ਿੰਦਗੀ ਦਾ ਤਜਰਬਾ ਹੈ, ਜਿੱਦਣ ਅਸੀਂ ਆਪ ਤੁਰਨ ਲੱਗ ਪਏ, ਮਾਂ ਨੇ ਸਾਡੀ ਉਂਗਲ ਛੱਡ ਦਿੱਤੀ ਵੀ ਹੁਣ ਆਪੇ ਤੁਰਦਾ ਹੈ। ਇੱਕ ਅਵਸਥਾ ਹੈ, ਜਿੱਦਣ ਅਸੀਂ ਆਪ ਖਾਣ ਲੱਗ ਪਏ, ਪਹਿਲਾਂ ਉਹ ਗ੍ਰਾਹੀਆਂ ਮੂੰਹ ਵਿੱਚ ਪਾਉਂਦੀ ਰਹੀ ਹੈ। ਪਹਿਲਾਂ ਅਸੀਂ ਤੁਰਦੇ ਸੀ ਤੇ ਉਹ ਕਹਿੰਦੀ ਸੀ ਵੇਖ ਕੇ ਕਿਤੇ ਤਿਲਕ ਨਾ ਜਾਏ, ਡਿੱਗ ਨਾ ਪਵੇ। ਉਹ ਹਰ ਇੱਕ ਧਿਆਨ, ਜੇ ਮੰਜੀ ਤੇ ਬਿਠਾਇਆ ਤੇ ਕੋਲ ਧਿਆਨ ਰੱਖਦੀ ਮੰਜੀ ਤੋਂ ਕਿਤੇ ਡਿੱਗ ਨਾ ਪਏ। ਪਰ ਜਿੱਦਣ ਅਸੀਂ ਸਿਆਣੇ ਹੋਏ, ਮਾਂ ਵੱਖਰੀ ਹੋ ਗਈ ਤੇ ਬੱਚਾ ਵੱਖਰਾ ਹੋ ਗਿਆ। ਇਸ ਲਈ ਬੱਚੇ ਵਾਲਾ ਸੁਭਾਅ ਪੈਦਾ ਕਰਨਾ, ਤੇ ਬੱਚੇ ਵਾਲਾ ਸੁਭਾਅ ਦਾ ਮਤਲਬ ਕੀ ਹੈ? ਇੰਨੀ ਹਿੰਮਤ ਬੜੀ ਘੱਟ ਹੈ। ਹੁਣ ਗੁਰੂ ਤੇ ਭਰੋਸਾ ਕਰਨਾ ਸੌਖਾ, ਅੰਦਰ ਕੰਬਦਾ ਰਹਿੰਦਾ। ਇਸ ਕਰਕੇ ਵਿੱਚ ਇੱਕ ਸ਼ਬਦ ਆਇਆ, ਗੁਰਪ੍ਰਸਾਦ ਭਉ ਤਰੀਆ। ਕੀ ਆਪਣੇ ਗੁਰੂ ਦੇ ਅੱਗੇ ਤੂੰ ਜ਼ਿੰਦਗੀ ਸੌਂਪ ਦੇਗਾ, ਪਰਤ ਕੇ ਡਰੇਗਾ ਤੇ ਨਹੀਂ ਮਰਨ ਤੋਂ ਵੀ ਤੈਨੂੰ ਕੀ ਹੋ ਗਿਆ ਤੇ ਕੀ ਨਾ ਹੋਇਆ? ਅਜੇ ਤੂੰ ਕੰਬੀ ਜਾਂਦਾ। ਜਿੰਨਾ ਚਿਰ ਤੂੰ ਕੰਬਣਾ ਉਹਨਾਂ ਚਿਰ ਗੁਰੂ ਨਾਲ ਤੇਰਾ ਸੰਬੰਧ ਨਹੀਂ ਬਣਦਾ, ਤੈਨੂੰ ਮਰਨਾ ਹੀ ਪੈਣਾ ਹੈ। ਜੀਵਤਿਆਂ ਇਹੋ ਮਰੀਆ, ਤੂੰ ਮਰੇ ਕਿ ਬਚੇ, ਡਿੱਗੇ ਕਿ ਨਾ ਡਿੱਗੇ, ਇਹਦਾ ਤੈਨੂੰ ਕੋਈ ਫਿਕਰ ਨਹੀਂ ਹੋਣਾ ਚਾਹੀਦਾ। ਸ਼ਰਨ ਤੂੰ ਉਦਣ ਆਇਆ ਜਿੱਦਣ ਤੂੰ ਆਪਣਾ ਫਿਕਰ ਆਪ ਕਰਨਾ, ਉਦਣ ਗੁਰੂ ਤੇਰਾ ਫਿਕਰ ਨਹੀਂ ਕਰਦਾ। ਇਸ ਲਈ ਮਹਾਰਾਜ ਕਹਿੰਦੇ ਸ਼ਰਨ ਆ ਕੇ ਬੇਨਤੀ ਕਰਨ ਦੀ ਜਾਚ ਸਿੱਖ ਸਾਰੇ ਪਿਆਰ ਨਾਲ ਪੜ੍ਹੀਏ। ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਤੇਰੀ ਸ਼ਰਨ ਮੇਰੇ
ਦੀਨ ਦਇਆਲਾ, ਤੇਰੀ ਸ਼ਰਨ ਮੇਰੇ ਦੀਨ ਦਇਆਲਾ,
ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਤੇਰੀ ਸ਼ਰਨ ਮੇਰੇ ਦੀਨ ਦਇਆਲਾ,
ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਤੇਰੀ ਸ਼ਰਨ ਮੇਰੇ ਦੀਨ ਦਇਆਲਾ।
ਸੁਖ ਸਾਗਰ ਮੇਰੇ ਗੁਰ ਗੋਪਾਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ,
ਸੁਖ ਸਾਗਰ ਮੇਰੇ ਗੁਰ ਗੋਪਾਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ।
ਕਰ ਕਿਰਪਾ ਨਾਨਕ ਗੁਣ ਗਾਵੇ, ਕਰ ਕਿਰਪਾ ਨਾਨਕ ਗੁਣ ਗਾਵੇ,
ਕਰ ਕਿਰਪਾ ਨਾਨਕ ਗੁਣ ਗਾਵੇ,
ਕਰ ਕਿਰਪਾ ਨਾਨਕ ਗੁਣ ਗਾਵੇ, ਕਰ ਕਿਰਪਾ ਨਾਨਕ ਗੁਣ ਗਾਵੇ,
ਕਰ ਕਿਰਪਾ ਨਾਨਕ ਗੁਣ ਗਾਵੇ, ਕਰ ਕਿਰਪਾ ਨਾਨਕ ਗੁਣ ਗਾਵੇ।
ਰੱਖੋ ਸ਼ਰਮ ਅਸਾੜੀ ਜੀਓ, ਰੱਖੋ ਸ਼ਰਮ ਅਸਾੜੀ ਜੀਓ, ਰੱਖੋ ਸ਼ਰਮ
ਅਸਾੜੀ ਜੀਓ, ਰੱਖੋ ਸ਼ਰਮ ਜੀਓ।
ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਤੇਰੀ ਸ਼ਰਨ ਮੇਰੇ ਦੀਨ ਦਇਆਲਾ,
ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਤੇਰੀ ਸ਼ਰਨ ਮੇਰੇ ਦੀਨ।
ਸ਼ਰਨ ਆਏ ਗੁਰੂ ਅੰਗਦ ਦੇਵ ਪਾਤਸ਼ਾਹ ਜੀ, 7 ਸਾਲ ਸ਼ਰਨ ਵਿੱਚ ਰਹੇ। ਸ਼ਰਨ ਆਏ 7 ਸਾਲ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ, 5-7 ਮਿੰਟਾਂ ਵਿੱਚ ਨਜ਼ਰ ਪਾ ਲਈ ਉਹਨਾਂ ਦੇ ਜੀਵਨ ਦੇ। ਸ਼ਰਨ ਆਏ, ਸਤਿਗੁਰੂ ਨੇ ਕਿਹਾ ਲੈਣਿਆ, ਅੱਧੀ ਰਾਤੀ ਕਿਹਾ ਵੀ ਕੱਪੜੇ ਧੋ ਕੇ ਲਿਆ ਅਤੇ ਨਾਲੇ ਸੁਕਾ ਕੇ ਵੀ ਲਿਆ, ਸਤ ਬਚਨ ਜੀ ਲੈ ਕੇ ਤੁਰ ਪਏ। ਜਦੋਂ ਥੋੜ੍ਹੀ ਜਿਹੀ ਦੂਰ ਗਏ ਤੇ ਪਿੱਛੋਂ ਆਵਾਜ਼ ਦਿੱਤੀ, ਕਹਿੰਦੇ ਲੈਣਿਆ ਧੋ ਤੇ ਲਏਗਾ, ਸੁਕਾਏਗਾ ਕਿੱਥੇ? ਧੁੱਪ ਤੇ ਹੈ ਹੀ ਨਹੀਂ। ਗਿਆਨ ਕੀ ਹੈ? ਅੱਜ ਸਾਨੂੰ ਸਤਿਗੁਰੂ ਸਮਤ ਬਖਸ਼ਣ ਸਾਡੇ ਪ੍ਰਚਾਰਕਾਂ ਨੂੰ, ਸਾਨੂੰ ਗਿਆਨ ਤੇ ਸ਼ਰਧਾ ਨੂੰ ਜੋੜਨ ਦੀ ਜਾਚ ਆ ਜਾਏ। ਅਸੀਂ ਕੀ ਕਰਨੇ ਆ? ਜਦੋਂ ਸ਼ਰਧਾ ਵਿੱਚ ਜਾਂਦੇ ਹਾਂ ਤੇ ਬਿਲਕੁਲ ਅਸੀਂ ਲੋਕਾਂ ਦੀ ਪਰਵਾਹ ਹੀ ਨਹੀਂ ਕਰਦੇ ਵੀ ਇਹਦੀ ਜਿਹੜੀ ਅਸੀਂ ਡੈਫੀਨੇਸ਼ਨ ਦੇਣ ਲੱਗੇ ਹਾਂ ਕਿਸੇ ਨੂੰ ਹਜ਼ਮ ਹੋਵੇਗੀ ਕਿ ਨਹੀਂ, ਉੱਥੇ ਧਿਆਨ ਰੱਖਣਾ ਪੈਂਦਾ। ਹਾਂ, ਸ਼ਰਧਾ ਆਪਣੇ ਆਪ ਵਿੱਚ ਪੂਰੀ ਹੈ, ਇਕੱਲੇ ਗਿਆਨ ਤੋਂ ਕਿਤੇ ਚੰਗੀ ਹੈ, ਇਕੱਲੇ ਗਿਆਨ ਨਾਲੋਂ ਬੜੀ ਚੰਗੀ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਚਲੋ ਆਤਮਾ ਸਰੀਰ ਦੇ ਵਿੱਚ ਰਹੇ
ਤੇ ਦੋਵਾਂ ਦਾ ਮਿਕਸ ਜੀਵਨ ਚੱਲਦਾ ਹੈ। ਪਰ ਜਦੋਂ ਆਤਮਾ ਸਰੀਰ ਵਿੱਚੋਂ ਨਿਕਲ ਜਾਂਦੀ ਹੈ ਉਦੋਂ ਸਰੀਰ ਬਿਲਕੁਲ ਨਿਕੰਮਾ ਹੈ ਅਤੇ ਆਤਮਾ ਫਿਰ ਵੀ ਕੰਮਦੀ ਹੈ, ਉਹ ਨਵਾਂ ਸਰੀਰ ਲੈ ਸਕਦੀ ਹੈ। ਸ਼ਰਧਾ ਆਤਮਾ ਹੈ, ਗਿਆਨ ਸਰੀਰ ਹੈ। ਸਰੀਰ ਗਿਆਨ ਦੇ ਵਿੱਚੋਂ ਤੇ ਓਨਾ ਚਿਰ ਹੀ ਕੁਝ ਮਿਲਣਾ ਹੈ ਜਿੰਨਾ ਚਿਰ ਉਹਦੇ ਵਿੱਚ ਸ਼ਰਧਾ ਦੀ ਆਤਮਾ ਹੋਈ। ਜਿੱਦਣ ਸ਼ਰਧਾ ਦੀ ਆਤਮਾ ਨਿਕਲ ਕੇ ਗਿਆਨ ਦੇ ਵਿੱਚੋਂ ਬਦਬੂ ਆਉਣ ਲੱਗ ਪੈਣੀ। ਆ ਮੁਰਦੇ ਨੂੰ 4-8-10 ਘੰਟੇ ਰੱਖ ਦਿਓ, ਵਿੱਚੋਂ ਬਦਬੂ ਆਉਂਦੀ ਹੈ ਨਾ। ਆਦਮੀ ਚੜ੍ਹਾਈ ਕਰ ਜਾ ਤੇ ਉਸੇ ਵੇਲੇ ਸਭ ਤੋਂ ਪਹਿਲਾਂ ਕਹਿੰਦੇ ਬਰਫ਼ ਦੀਆਂ ਸਿੱਲੀਆਂ ਲਿਆਓ, ਇਹਦੇ ਵਿੱਚੋਂ ਬਦਬੂ ਨਾ ਕਿਤੇ ਆਉਣ ਲੱਗ ਪਏ, ਪ੍ਰਬੰਧ ਕਰਦੇ ਨੇ। ਗਿਆਨ ਦੀ ਮੌਤ ਹੈ ਸ਼ਰਧਾ ਤੋਂ ਬਿਨਾਂ, ਬੰਦਗੀ ਤੋਂ ਬਿਨਾਂ। ਅਤੇ ਅੱਜ ਜਦੋਂ ਬੜੇ ਲੋਕਾਂ ਵੱਲ ਵਹਿੰਦੇ ਹਾਂ, ਸਵੇਰੇ ਉੱਠਦਿਆਂ ਉਹਨਾਂ ਦੇ ਸ਼ਬਦਾਂ ਦੇ ਵਿੱਚੋਂ ਬਦਬੂ ਹੀ ਆਉਣ ਲੱਗ ਪੈਂਦੀ ਹੈ। ਲੱਗਦਾ ਇੰਝ ਇਕੱਲੇ ਗਿਆਨ ਦਾ ਮੁਰਦੇ ਚੁੱਕੀ ਫਿਰਦੇ ਨੇ, ਆਤਮਾ ਹੈ ਹੀ ਕੋਈ ਨਹੀਂ ਵਿੱਚ। ਗੁਰੂ ਅੰਗਦ ਦੇਵ ਨੇ ਉਹ ਸੇਵਾ ਕੀਤੀ ਜਿੱਥੇ ਸ਼ਰਧਾ ਦੇ ਵਿੱਚੋਂ ਗਿਆਨ ਨੇ ਜਨਮ ਲਿਆ, ਔਰ ਉਹਨਾਂ ਨੇ 63 ਸਲੋਕ ਉਚਾਰੇ ਨੇ। ਹੈਰਾਨੀ ਦੀ ਗੱਲ ਹੈ ਉਹਦੇ ਵਿੱਚ ਇੰਨਾ ਗਿਆਨ ਹੈ 63 ਸਲੋਕਾਂ ਦੇ ਵਿੱਚ, ਕਿ ਜਿਸ ਬੰਦੇ ਨੇ 7 ਸਾਲ ਸਿਰ ਸੁੱਟ ਕੇ ਗੁਰੂ ਦੀ ਸੇਵਾ ਕੀਤੀ ਹੋਵੇ। ਪਿੱਛੇ ਉਹਨਾਂ 63 ਸਲੋਕਾਂ ਦੀ ਵਿਆਖਿਆ ਦਾ ਸਮਾਂ ਮਿਲਿਆ, ਕਾਫੀ ਲੰਮੇ 90 ਘੰਟਿਆਂ ਵਿੱਚ ਹੋਈ ਹੈ। ਪੜ੍ਹਨਾ ਹੋਰ ਚੀਜ਼ ਹੈ, ਜਦੋਂ ਵਿਚਾਰ ਦੇ ਵਿੱਚੋਂ ਲੰਘੀਏ ਤੇ ਉਹਨਾਂ ਦੇ ਸਲੋਕ ਪੜ੍ਹ ਕੇ ਵੇਖੇ, ਹੈਰਾਨ ਹੋ ਜਾਈਦਾ ਵੀ ਜਿਸ ਸਰੀਰ ਨੇ 7 ਸਾਲ ਕਦੀ ਸਿਰ ਚੁੱਕ ਕੇ ਨਹੀਂ ਸੀ ਵੇਖਿਆ 7 ਬਚਨ। ਅੱਜ ਜੇ ਕੋਈ ਆਪਾਂ ਸਾਖੀ ਸੁਣਾਉਂਦੇ ਹਾਂ ਬਈ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਵੀ ਜਾ ਕਿੱਕਰ ਤੇ ਚੜ੍ਹ ਕੇ ਮਠਿਆਈ ਡੇਗ ਦੇ, ਤੇ ਸਾਡੀ ਅਕਲ ਜਵਾਬ ਦੇ ਦਿੰਦੀ, ਕਹਿੰਦੇ ਜੀ ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ ਜੀ, ਕਿੱਕਰ ਤੋਂ ਮਠਿਆਈ ਕਿਵੇਂ ਡਿੱਗ ਸਕਦੀ। ਤੇ ਅਸੀਂ ਕਹਿੰਦੇ ਹਾਂ ਬਾਣੀ ਵਿੱਚੋਂ ਦੱਸੋ, ਬਾਣੀ ਕਹਿ ਰਹੀ ਹੈ। ਬਾਣੀ ਕੀ ਕਹਿੰਦੀ ਹੈ? ਬਾਣੀ ਕਹਿੰਦੀ ਤਿਸ ਭਾਵ ਹੈ ਬਿਨ ਸਾਸ ਤੇ ਰੱਖ ਹੈ। ਦੱਸੋ ਇਹਦਾ ਸਬੂਤ ਹੈ ਕੋਈ? ਆਪਾਂ ਕਹਿੰਦੇ ਵੀ ਸਰੀਰ ਤਾਂ ਬਚੇਗਾ ਜੇ ਸਵਾਸ ਚੱਲਦਾ ਹੈ, ਬੁੱਧੀ ਦੇ ਤਲ ਤੇ ਠੀਕ ਹੈ। ਪਰ ਸੱਚੇ ਪਾਤਸ਼ਾਹ ਕਹਿੰਦੇ ਜਿੱਦਣ ਰੱਬ ਕਰਨ ਤੇ ਆ ਜਾਏ ਬੰਦੇ ਦੇ ਸਰੀਰ ਦੇ ਵਿੱਚ ਸਵਾਸ ਵੀ ਨਾ ਹੋਣ ਤੇ ਸਰੀਰ ਉੱਠ ਕੇ ਤੁਰ ਪਏਗਾ। ਇਹ ਬਖਸ਼ਿਸ਼ ਹੈ, ਇਹ ਬੁੱਧੀ ਤੋਂ ਪਾਰ ਦੀ ਗੱਲ ਹੈ। ਤੇ ਜਿਸ ਰੱਬ ਦੇ ਵਿੱਚ ਇਹ ਸ਼ਕਤੀ ਹੈ ਉਹ ਬਿਨਾਂ ਸਵਾਸ ਤੋਂ ਸਰੀਰ ਨੂੰ ਜਿੰਦਾ ਰੱਖ ਸਕਦਾ ਹੈ, ਉਹਦੇ ਵਿੱਚ ਇਹ ਵੀ ਤਾਕਤ ਹੈ, ਉਹ ਕਿੱਕਰਾਂ ਤੇ ਮਠਿਆਈ ਵੀ ਲਾ ਸਕਦਾ ਹੈ, ਇਹ ਸਮਰੱਥਾ ਉਹਦੀ ਹੈ। ਪਰ ਹੁਣ ਅਸੀਂ ਕਹਿੰਦੇ ਹਾਂ ਅੱਜ ਜੀ ਮੀਡੀਏ ਦਾ ਨਵਾਂ ਚਾਨਣ ਆਇਆ ਤੇ ਹੁਣ ਅਸੀਂ ਗੁਰਮਤ ਦੀ ਨਵੀਂ ਵਿਆਖਿਆ ਸ਼ੁਰੂ ਕਰਨੀ ਹੈ। ਬੜੇ ਆਏ ਨੇ ਤੇਜਾ ਸਿੰਘ ਵਰਗੇ ਨਵੀਆਂ ਨਵੀਆਂ ਵਿਆਖਿਆ ਕਰਨ ਵਾਲੇ, ਕਿਤੇ ਇੱਕ ਥਾਂ ਨਹੀਂ ਲੱਭਦੀ ਕਿਤੇ ਫਿਟਕਾਰਾਂ ਤੋਂ ਸਿਵਾ ਉਹਨਾਂ ਨੂੰ। ਸ਼ਰਧਾ ਕਮਾ ਕੇ ਵੇਖੀ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਕਿਹਾ ਜਾ ਕੱਪੜੇ ਧੋ ਕੇ ਲਿਆ, ਚੁੱਕ ਕੇ 7 ਬਚਨ ਕਹਿ ਕੇ ਤੁਰ ਪਏ, ਕਿਉਂਕਿ ਸ਼ਰਨ ਵਿੱਚ ਆਏ ਸਨ। ਤੇ ਜਦੋਂ ਤੁਰੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਕਿਹਾ ਲੈਣਿਆ ਸੁਕਾ ਕੇ ਵੀ ਲਿਆਈ, ਕਿਉਂਕਿ ਗੁਰੂ ਪਰਖਦਾ। ਕਹਿੰਦੇ ਜੀ 7 ਬਚਨ। ਜਦੋਂ ਫਿਰ ਤੁਰੇ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਪੁੱਛ ਲਿਆ ਸੁਕਾਏਗਾ ਕਿੱਥੇ, ਸੂਰਜ ਤੇ ਹੈ ਨਹੀਂ ਅੱਧੀ ਰਾਤ। ਹੁਣ ਉੱਥੇ ਇੱਕ ਵਿਸ਼ਵਾਸ ਵਿੱਚੋਂ ਗਿਆਨ ਜਾਗਦਾ ਹੈ। ਉਸ ਗਿਆਨ ਦੀ ਜਿਹੜੀ ਪਰਿਭਾਸ਼ਾ ਸੀ ਉਹ ਇਹ ਸੀ ਕਿ ਸਤਿਗੁਰੂ ਜਦੋਂ ਤੁਸਾਂ ਬਚਨ ਕਰ ਦਿੱਤਾ ਸੁਕਾ ਕੇ ਲਿਆਈ ਤੇ ਸੂਰਜ ਦੀ ਕੀ ਮਜਾਲ ਏ, ਚੜ੍ਹੇਗਾ ਨਾ, ਸੂਰਜ ਜ਼ਰੂਰ ਚੜ੍ਹੇਗਾ, ਇਹ ਭਰੋਸਾ ਹੈ। ਹਾਂ, ਉਹ ਸੂਰਜ ਜਾਂ ਬਾਬੇ ਨਾਨਕ ਵਾਸਤੇ ਚੜ੍ਹਿਆ ਸੀ ਤੇ ਜਾਂ ਭਾਈ ਲਹਿਣੇ ਵਾਸਤੇ ਚੜ੍ਹਿਆ ਸੀ, ਤੀਜੇ ਬੰਦੇ ਵਾਸਤੇ ਨਹੀਂ ਸੀ ਚੜ੍ਹਿਆ। ਇਸ ਕਰਕੇ ਇਤਿਹਾਸਕਾਰ ਇਹਨੂੰ ਨਹੀਂ ਮੰਨੇਗਾ ਕਦੇ। ਅਸੀਂ ਅੱਜ ਵਾਲਿਆਂ ਨੂੰ ਕਹਿੰਦੇ ਨਹੀਂ ਮੰਨਦੇ, ਉਦੋਂ ਕਿਹੜਾ ਮੰਨਿਆ? ਤੁਸੀਂ ਜਾ ਕੇ ਪੁੱਛ ਲਓ ਕਰਤਾਰਪੁਰ ਬਈ ਫਲਾਣੇ ਦਿਨ ਅੱਧੀ ਰਾਤੀ ਸੂਰਜ ਚੜ੍ਹਿਆ ਸੀ, ਉਹਨੇ ਕਿਹਾ ਜੀ ਕਿੱਥੇ ਚੜ੍ਹਿਆ ਸੀ, ਸੁੱਤੇ ਰਹੇ ਹਾਂ, ਹਨੇਰੇ ਵਿੱਚ ਦੀਵੇ ਜਾਗਦੇ ਰਹੇ। ਸੂਰਜ ਜਿਹਦੇ ਵਾਸਤੇ ਚੜ੍ਹਦਾ ਉਹਦੇ ਵਾਸਤੇ ਚੜ੍ਹਦਾ, ਧਰਮ ਕਹਿੰਦੇ ਉਹਨੂੰ ਨੇ ਜੋ ਪਰਸਨਲ ਹੁੰਦਾ, ਇੱਕ ਬੰਦੇ ਨਾਲ ਵਰਤ ਜਾਂਦਾ, ਦੂਜਾ ਬਿਲਕੁਲ ਨਾਲ ਬੈਠਾ ਹੁੰਦਾ, ਉਹਦੇ ਤੋਂ ਵਾਂਝਾ ਰਹਿ ਜਾਂਦਾ। ਉਹ ਇਸ ਤਰ੍ਹਾਂ ਦੀ ਬਾਰਿਸ਼ ਹੈ ਜਿਹੜੀ ਵੱਟ ਦੇ ਨਾਲ ਵੱਟ ਛੱਡ ਜਾਂਦੀ। ਇਸ ਲਈ ਇਹਦੀ ਡੂੰਘਾਈ ਵਿੱਚ ਜਾਣਾ ਬੜਾ ਜ਼ਰੂਰੀ ਹੈ ਕਿ ਉਹ ਕਿਹੜੀ ਵਸਤੂ ਹੈ ਧਰਮ, ਫਿਰ ਉਹਦੀ ਵਿਆਖਿਆ ਵੱਲ ਤੁਰੀਏ। ਇਸ ਕਰਕੇ ਧਿਆਨ ਦਿਓ, ਇਕਾਗਰਤਾ ਬਣਾਓ। ਸਤਿਗੁਰੂ ਜੀ 7 ਸਾਲ ਰਹੇ ਮੈਂ ਸਮੇਂ ਵਿੱਚ ਰਹਿ ਕੇ, ਤੇ ਜਿੱਦਣ ਮਹਾਰਾਜ ਜੋਤੀ ਜੋਤ ਸਮਾਏ ਨੇ ਉਹਦੇ ਤੋਂ ਪਹਿਲਾਂ ਇੱਕ ਥਾਂ ਹੈ ਗੁਰਦੁਆਰਾ ਦਮਦਮਾ ਸਾਹਿਬ ਖੰਡੂਰ ਸਾਹਿਬ ਦੇ ਵਿੱਚ, ਉਸ ਥਾਂ 'ਤੇ ਗੁਰੂ ਕੇ ਸਵਾਰਿਓ ਬਾਬਾ ਅਮਰਦਾਸ ਜੀ ਨੇ ਜਦੋਂ 12 ਸਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਅਤੇ 12 ਸਾਲ ਬਾਅਦ ਜਿੱਦਣ ਉਹ ਰਾਹ ਵਿੱਚ ਜਲਾਏ ਦਾ ਘਰ ਸੀ ਨਾ, ਜਲਾਏ ਦੇ ਘਰ ਦੇ ਅੱਗੋਂ ਦੀ ਲੈ ਕੇ ਆ ਰਿਹਾ, ਤੁਸੀਂ ਇੱਧਰ ਧਿਆਨ ਦਿਓ, ਪ੍ਰਬੰਧ ਦਿਓ ਉਹਨਾਂ ਦਾ, ਉਹਨਾਂ ਨੂੰ ਕਰਨ ਦਿਓ, ਤੁਸੀਂ ਆਪਣਾ ਕੰਮ ਕਰੋ। ਅਸੀਂ ਇੱਥੋਂ ਹੀ ਫੇਲ ਹਾਂ ਕਿ ਅਸੀਂ ਆਪਣੇ ਕੰਮ ਨੂੰ ਛੱਡ ਕੇ ਦੂਜੇ ਦੇ ਕੰਮ ਵਿੱਚ ਦਖਲ ਦਿੰਦੇ। ਤੁਸੀਂ ਸੁਣਨ ਵੱਲ ਧਿਆਨ ਲਾਓ, ਫਿਰ ਧਿਆਨ ਦਿਓ। 12 ਸਾਲ ਤੋਂ ਬਾਅਦ ਜਦੋਂ ਬਾਬਾ ਅਮਰਦਾਸ ਪਾਣੀ ਭਰ ਕੇ ਲਿਆ ਰਹੇ ਸਨ ਅਤੇ ਜਿੱਥੇ ਡਿੱਗੇ ਉਹ ਖੱਡੀ ਦਾ ਕਿੱਲਾ ਗੱਡਿਆ ਸੀ, ਅਤੇ ਸਾਰੀ ਵਾਰਤਾ ਤੁਸੀਂ ਸੁਣੀ, ਮੈਂ ਸਮੇਂ ਵਿੱਚ ਰਹਿ ਕੇ ਸ਼ਬਦ ਦੇ ਅਰਥ ਵੀ ਕਰਨੇ ਨੇ। ਉਸ ਦਿਨ ਬਖਸ਼ਿਸ਼ ਕਰਕੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ 'ਤੇ ਬਿਠਾ ਦਿੱਤਾ ਅਤੇ ਕਹਿੰਦੇ ਨੇ ਉਸ ਜਲਾਏ ਦਾ ਘਰ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਪੈਸੇ ਦੇ ਕੇ ਖਰੀਦ ਲਿਆ ਅਤੇ ਇਸ਼ਾਰਾ ਕਰ ਦਿੱਤਾ ਕਿਸੇ ਨਿਕਟਵਰਤੀ ਨੂੰ ਕਿ ਜਦੋਂ ਅਸੀਂ ਆਪਣਾ 5 ਭੌਤਿਕ ਸਰੀਰ ਤਿਆਗਣਾ ਹੈ, ਸਾਡੇ ਸਰੀਰ ਦਾ ਸੰਸਕਾਰ ਉਸ ਥਾਂ 'ਤੇ ਕੀਤਾ ਜਾਏ ਜਿੱਥੇ ਮੇਰਾ ਸਿੱਖ ਅਮਰਦਾਸ ਮੇਰੇ ਪਿਆਰ ਵਿੱਚ ਸੇਵਾ ਕਰਦਾ ਡਿੱਗਿਆ ਸੀ। ਇਹ ਇਹਦਾ ਮਤਲਬ ਇਹ ਹੈ, ਧਿਆਨ ਦਿਓ। ਅਸੀਂ ਕਹਿੰਦੇ ਹਾਂ ਸਾਡੀ ਗੁਰੂ ਸੁਣਦਾ ਨਹੀਂ, ਗੁਰੂ ਸੁਣਦਾ ਹੈ, ਪਰ ਅਸੀਂ ਤਾਂ 12 ਸਾਲ ਤੋਂ ਬੜੀ ਦੂਰ ਹੈ, ਆਪਾਂ ਤਾਂ 12 ਘੰਟਿਆਂ ਬਾਅਦ ਫੋਲ ਕੇ ਵੇਖਣ ਲੱਗ ਪੈਂਦੇ ਹਾਂ ਵੀ ਕੋਈ ਸੁਣੀ ਸੁ ਕਿ ਨਹੀਂ। ਗੁਰੂ ਤਾਂ ਇੰਨੀ ਸੁਣਦਾ ਹੈ ਕਿ ਜਿੱਥੇ ਉਹਦਾ ਸਿੱਖ ਸੇਵਾ ਕਰਦਾ ਡਿੱਗ ਪਿਆ ਸੀ ਉਹ ਥਾਂ ਹੀ ਖਰੀਦ ਲਿਆ ਅਤੇ ਹੁਕਮ ਕੀਤਾ, ਭਾਵੇਂ ਇਹ ਸਰੀਰਾਂ ਦੀ ਗੱਲ ਨਹੀਂ, ਇਸ਼ਾਰਾ ਹੈ, ਜਿੱਥੇ ਮੇਰਾ ਸਿੱਖ ਮੇਰੇ ਪਿਆਰ ਵਿੱਚ ਡਿੱਗਾ ਮੈਂ ਉੱਥੇ ਰਹਿਣਾ। ਅੱਜ ਉੱਥੇ ਗੁਰਦੁਆਰਾ ਹੈ, ਅੱਜ ਉਸ ਥਾਂ 'ਤੇ ਉਹ ਰੁੱਖ ਵੀ ਹੈ, ਉਹ ਕਿੱਲਾ ਹਰਾ ਹੋਇਆ। ਚਲੋ ਹੁਣ ਉਹਨਾਂ ਚੀਜ਼ਾਂ ਨੂੰ ਮੈਂ ਛੇੜਨਾ ਹੀ ਨਹੀਂ ਵੀ ਕਿੱਲੇ ਸੁਕਾਉਣ ਵਾਲੇ ਹੁਣ ਜ਼ਿਆਦਾ ਆ ਗਏ ਨੇ, ਹਰੇ ਕਰਨ ਵਾਲੇ ਘੱਟ ਨੇ। ਉਹ ਅਸਥਾਨ ਪਿਆਰ ਦਾ ਸੰਗਮ ਹੈ, ਉੱਥੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਸਰੀਰ ਤਬਦੀਲ ਕੀਤਾ। ਇਹਦੇ ਤੋਂ ਅੱਗੇ ਵੀ ਬਹੁਤ ਸਾਰੀਆਂ ਘਟਨਾਵਾਂ ਨੇ ਉਹਨਾਂ ਦੇ ਅੰਤਿਮ ਜੋਤੀ ਜੋਤ ਸਮਾਉਣ ਦੀਆਂ, ਪਰ ਹੁਣ ਸਾਡੇ ਹਾਜ਼ਮੇ ਖਰਾਬ ਕਰ ਦਿੱਤੇ ਗਏ ਨੇ, ਸਾਡੇ ਹਾਜ਼ਮੇ ਖਰਾਬ ਕਰ ਦਿੱਤੇ ਗਏ ਨੇ ਕਿ ਉਹ ਸਰੀਰ ਦੀ ਘਟਨਾ ਹੀ ਨਹੀਂ ਸੀ, ਉਹ ਕੇਵਲ ਇੱਕ ਸਰੀਰ ਦਾ ਵਿਖਾਵਾ ਸੀ। ਗੁਰੂ ਨੇ ਖੇਡ ਖੇਡੀ, ਦੂਜਾ ਸਰੀਰ ਤਿਆਗ ਕੇ ਤੇ ਤੀਜਾ ਬਣਾ ਲਿਆ, ਤੇ ਕਲਗੀਧਰ ਪਾਤਸ਼ਾਹ ਨੇ ਤੇ ਸਾਨੂੰ ਹੁਕਮ ਵੀ ਦਿੱਤਾ ਹੈ ਵੀ ਗੁਰੂ ਕੇ ਸਿੱਖੋ, ਤੁਸੀਂ ਸਿੱਖ ਤਾਂ ਹੋਵੋਗੇ ਜੇ ਦਸਾਂ ਪਾਤਸ਼ਾਹ ਨੂੰ ਇੱਕੋ ਰੂਪ ਮੰਨੋਗੇ। ਜੇ ਤੁਹਾਡੇ ਵਾਸਤੇ ਬਾਬਾ ਨਾਨਕ ਵੱਖਰਾ ਹੋ ਗਿਆ ਤੇ ਦਸਵਾਂ ਪਾਤਸ਼ਾਹ ਵੱਖਰਾ ਹੋ ਗਿਆ, ਫਿਰ ਤੁਸੀਂ ਮੇਰੇ ਸਿੱਖ ਨਹੀਂ ਹੋ। ਭਿੰਨ ਭਿੰਨ ਸਭ ਹੂੰ ਕਰ ਜਾਣਾ, ਏਕ ਰੂਪ ਕਿਨ ਹੂੰ ਪਹਿਚਾਨਾ। ਜਿਵੇਂ ਇੱਕ ਬੰਦਾ, ਹੁਣ ਸਾਡਾ ਘਰ ਹੋਵੇ, ਸਾਡੇ ਇੱਕ ਬੰਦੇ ਦੇ ਘਰ ਵਿੱਚ 10 ਕਮਰੇ ਨੇ, ਉਹ ਇੱਕ ਕਮਰੇ ਵਿੱਚ ਸੌਂਦਾ ਹੈ, ਆਰਾਮ ਕਰਦਾ, ਦੂਜੇ ਵਿੱਚ ਆਏ ਗਏ ਰਿਸ਼ਤੇਦਾਰ ਨੂੰ ਮਿਲਦਾ, ਤੀਜੇ ਵਿੱਚ ਪ੍ਰਸ਼ਾਦਾ ਛਕਦਾ ਅਤੇ ਚੌਥੇ ਵਿੱਚ ਕੋਈ ਲੜਾਈ ਝਗੜਾ ਹੋ ਗਿਆ ਤਾਂ ਉੱਥੇ ਨਿਮਟਾਉਂਦਾ। 10 ਸਰੀਰ ਕੀ ਨੇ? 10 ਸਰੀਰ ਗੁਰੂ ਨਾਨਕ ਦੇਵ ਜੀ ਦੇ 10 ਕਮਰੇ ਨੇ। ਇਹ ਗੁਰੂ ਨਾਨਕ ਦੀ ਮਰਜ਼ੀ ਹੈ ਕਿਹੜੇ ਸਰੀਰ ਵਿੱਚ ਬਹਿ ਕੇ ਤਵੀ 'ਤੇ ਬਹਿਣਾ ਅਤੇ ਕਿਹੜੇ ਕਮਰੇ ਵਿੱਚ ਬਹਿ ਕੇ ਖੰਡਾ ਚੁੱਕਣਾ ਅਤੇ ਕਿਹੜੇ ਕਮਰੇ ਵਿੱਚ ਬਹਿ ਕੇ ਬਾਟਾ ਲੈ ਕੇ ਅੰਮ੍ਰਿਤ ਪਿਆਉਣਾ। ਇਹ ਗੁਰੂ ਦਾ ਕੰਮ ਹੈ, ਉਹਦੇ ਕਮਰੇ ਨੇ 10। ਹੁਣ ਸਾਨੂੰ ਇਹ ਭੁਲੇਖਾ ਲੱਗ ਗਿਆ ਜੀ, ਜੇ ਭੋਰਾ ਗੁਰੂ ਤੇਗ ਬਹਾਦਰ ਸਾਹਿਬ ਨੇ ਬਣਾਇਆ ਸੀ, ਬਾਬੇ ਨਾਨਕ ਨੇ ਕਿਉਂ ਨਹੀਂ ਬਣਾਇਆ? ਉਹ ਬਾਬੇ ਨਾਨਕ ਦੇ ਵੱਖਰੇ ਰੂਪ ਨੇ, ਉਹ ਕਿਸੇ ਸਰੀਰ ਵਿੱਚ ਕੁਝ ਕਰਦਾ ਹੈ। ਸਮਝੀਏ ਗੱਲ ਨੂੰ, ਅਸੀਂ ਪਹਿਲਾਂ ਸਮਝ ਕੇ ਫਿਰ ਬੋਲੀਏ ਤਾਂ ਕਿ ਦੁਬਧਾ ਨਾ ਪਵੇ, ਅਤੇ ਅਰਦਾਸ ਕਰੀਏ ਮਹਾਰਾਜ ਸਾਨੂੰ ਤੁਸੀਂ ਸਮਤ ਬਖਸ਼ੋ। ਛੋਟੀ ਜੀ ਕੌਮ ਹੈ, ਪਹਿਲੇ ਵਿਵਾਦਾਂ ਵਿੱਚ ਪਈਏ, ਹੋਰ ਟੁਕੜਿਆਂ ਵਿੱਚ ਨਾ ਹੋਵੇ। ਇਹ ਕਿਵੇਂ ਨਾ ਹੋਵੇਗੀ? ਜਦੋਂ ਅਸੀਂ ਇੱਥੋਂ ਥੋੜ੍ਹਾ ਜਿਹਾ ਨਾ ਗੁਰੂ ਕੋਲੋਂ ਕਹਾਂਗੇ ਵੀ ਦੀਜਾ ਬੁੱਧ ਵਿਵੇਕਾ, ਫਿਰ ਇਹ ਗੱਲ ਬਣੇਗੀ। ਇਸ ਕਰਕੇ 10 ਸਿਰਫ ਕਮਰੇ ਨੇ ਉਸ ਜੋਤ ਦੇ, ਜੋਤ ਨੇ ਕਿਹੜੇ ਕਮਰੇ ਵਿੱਚ ਕੀ ਕਰਨਾ ਉਹਦੀ ਮਰਜ਼ੀ ਹੈ। ਜ਼ਰੂਰੀ ਨਹੀਂ ਕਿ ਜੇ ਚੌਥੇ ਕਮਰੇ ਵਿੱਚ, ਚੌਥੇ ਸਰੀਰ ਵਿੱਚ ਉਹ ਜੋਤ ਸਰੋਵਰ ਬਣਾ ਰਹੀ ਹੈ, ਉਹਦੇ ਵਾਸਤੇ ਜ਼ਰੂਰੀ ਨਹੀਂ ਵੀ ਪਹਿਲੇ ਵਿੱਚ ਵੀ ਨਨਕਾਣੇ ਸਾਹਿਬ ਵਿੱਚ ਸਰੋਵਰ ਬਣਾਉਂਦੀ ਹੈ, ਉਹਦਾ ਕੰਮ ਹੈ। ਇਸ ਤਰ੍ਹਾਂ ਮਹਾਰਾਜ ਦੀ ਜੋਤ ਵਿੱਚ ਜੋਤ ਰਲੀ ਹੈ, ਔਰ ਉਹਨਾਂ ਦਾ ਇਹ ਸਾਰਾ ਜੀਵਨ ਕਾਲ नाम ही उन्हां दा दसदा है। अंगद नाम दे अर्थ ही ने जिहड़ा गुरु का अंग हुंदा है। ते अखीरली उन्हां दी एक कसवट्टी सी, जिदन अखीरले दिन गुरु नानक देव जी ने गुरता गद्दी ते बिठाया, गुरु अंगद देव पातशाह जी नूं परिक्रमा कीती ते जिन्नी बाणी हुण तक उन्हां उचारी सी ਉਹ ਸਾਹਮਣੇ ਭੇਟਾ ਕਰ ਦਿੱਤੇ। ਬਚਨ ਆਉਂਦੇ ਨੇ ਤਿੱਤ ਮਹਿਲ ਜੋ ਸ਼ਬਦ ਹੋਵਾ, ਭਾਵ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਸ਼ਬਦ ਉਚਾਰੇ ਸਨ, ਸੋ ਪੋਥੀ ਗੁਰੂ ਅੰਗਦ ਯੋਗ ਮਿਲੀ। ਪਰਿਕਰਮਾ ਕਰਕੇ ਜਦੋਂ ਕਹਿਣ ਲੱਗੇ ਲੈਣਿਆ ਤੇਰੀ ਅੱਜ ਅਖੀਰਲੀ ਕਸਵੱਟੀ ਏ, ਤੇਰੀ ਅਖੀਰਲੀ ਪਰਖ ਏ, ਤਕੜਾ ਹੋ ਕੇ ਸਹਿ ਲਈ, ਆਪਣੀ ਥਾਂ ਤੇ ਬਿਠਾ ਦਿੱਤਾ। ਥਾਂ ਤੇ ਬਿਠਾ ਕੇ ਜਦੋਂ ਸਿਰ ਝੁਕਾਉਣ ਲੱਗੇ ਨਾ ਪੈਰਾਂ ਤੇ ਭਾਈ ਲਹਿਣੇ ਦੇ ਪੈਰ ਹਿੱਲ ਗਏ, ਕਿਉਂਕਿ ਸਾਰੀ ਉਮਰ ਤੇ ਸਿਰ ਝੁੱਕ ਕੇ ਨਹੀਂ ਸੀ ਵੇਖਿਆ ਗੁਰੂ ਵੱਲ, ਪੈਰ ਹਿੱਲ ਗਏ। ਸਤਿਗੁਰੂ ਨੇ ਪੈਰ ਫੜ ਲਏ ਗੁਰੂ ਨਾਨਕ ਦੇਵ ਜੀ ਨੇ, ਕਹਿੰਦੇ ਲਹਿਣਿਆ ਤੈਨੂੰ ਕਿਹਾ ਸੀ ਹਿੱਲੀ ਨਾ, ਤਕੜਾ ਰਹੀ, ਪੈਰ ਕਿਉਂ ਹਿਲਾਏ ਨਹੀਂ? ਤੇ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਮਹਾਰਾਜ ਤੁਹਾਡਾ ਸਿਰ ਤੇ ਮੇਰੇ ਪੈਰ ਹੋਣ, ਮੇਰੇ ਤੋਂ ਵੇਖਿਆ ਨਹੀਂ ਜਾਂਦਾ, ਇਹ ਬੇਅਦਬੀ ਹੈ। ਗੁਰੂ ਨਾਨਕ ਦੇਵ ਜੀ ਨੇ ਅਖੀਰਲਾ ਗਿਆਨ ਦਿੱਤਾ, ਕਹਿਣ ਲੱਗੇ ਲੈਣਿਆ ਜਿੱਦਣ ਆਇਆ ਸੈਂ ਉਦਣ ਕਹਿੰਦਾ ਸੈਂ ਮੈਂ ਸਭ ਕੁਝ ਸੌਂਪ ਦਿੱਤਾ ਹੈ। ਕਹਿਣ ਲੱਗੇ ਮਹਾਰਾਜ ਬਿਲਕੁਲ ਸੌਂਪ ਦਿੱਤਾ ਹੈ। ਕਹਿਣ ਲੱਗਾ ਫਿਰ ਪੈਰ ਤੇਰੇ ਨੇ, ਪੈਰ ਵੀ ਮੇਰੇ ਨੇ, ਮੈਂ ਹੱਥ ਲਾਵਾਂ ਤੇ ਭਾਵੇਂ ਕੁਝ ਕਰਾਂ, ਤੇਰਾ ਕੁਝ ਨਹੀਂ, ਨਾ ਤੇਰੇ ਹੱਥ ਨੇ, ਨਾ ਤੇਰਾ ਸਿਰ ਏ, ਨਾ ਤੇਰੇ ਪੈਰ ਨੇ, ਅੱਜ ਤੋਂ ਬਾਅਦ ਤੇਰੇ ਪੈਰ ਨਹੀਂ ਹੋਣਗੇ, ਇਹ ਪੈਰ ਮੇਰੇ ਹੋਣਗੇ, ਤੇ ਜਿਹੜਾ ਤੇਰੇ ਅੱਗੇ ਝੁਕੇਗਾ ਉਹ ਮੇਰੇ ਅੱਗੇ ਝੁਕੇਗਾ। ਇਹ ਰੂਪ ਬਦਲਾ ਦਿੱਤਾ ਤੇ ਸ਼ਬਦ ਦਾ ਰੂਪ ਅੱਗੇ ਤੋਰਿਆ। ਸ਼ਰਨ ਵਿੱਚ ਜਿਹੜਾ ਸਰੀਰ ਆਉਂਦਾ ਹੈ ਉਹਦੀ ਵਿਆਖਿਆ ਸਾਹਿਬ ਗੁਰੂ ਅਰਜਨ ਮਹਾਰਾਜ ਜੀ ਇਹਨਾਂ ਸ਼ਬਦਾਂ ਵਿੱਚ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰਾਖੋ ਰਾਖਨਹਾਰੇ।
ਮਹਾਰਾਜ ਇੱਥੇ ਸੂਹੀ ਰਾਗ ਵਿੱਚ ਬਚਨ ਕਰ ਰਹੇ ਨੇ ਕਿ ਹੇ ਵਾਹਿਗੁਰੂ ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜਿਉਂ ਭਾਵੈ ਦਾ ਮਤਲਬ ਜਿਵੇਂ ਵੀ ਹੋ ਸਕਦਾ, ਪਾਪ ਕੀਤੇ ਨੇ ਤਾਂ ਵੀ ਤੇਰੇ ਹਾਂ, ਚੰਗੇ ਹਾਂ ਤਾਂ ਵੀ ਤੇਰੇ ਹਾਂ, ਮਾੜੇ ਹਾਂ ਤਾਂ ਵੀ ਤੇਰੇ ਹਾਂ, ਸਾਡੇ ਪੱਲੇ ਹੈ ਕੱਖ ਨਹੀਂ, ਜਿਵੇਂ ਵੀ ਭਾਉਂਦਾ ਉਵੇਂ ਬਚਾ ਲਓ, ਤੁਹਾਡੀ ਸ਼ਰਨ ਵਿੱਚ ਆ ਗਏ। ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਪਰ ਉਹਦੇ ਤੋਂ ਪਹਿਲਾਂ ਇੱਕ ਸ਼ਰਤ ਹੈ, ਉਹ ਹੈ ਸਗਲ ਤਿਆਗ। ਸ਼ਰਨ ਉਦੋਂ ਬੰਦਾ ਆਵੇਗਾ ਜਦੋਂ ਪਿੱਛੇ ਵਗਾ ਕੇ ਆਇਆ, ਲੱਤ ਮਾਰ ਕੇ ਆਇਆ, ਉਹਨਾਂ ਚਿਰ ਸ਼ਰਨ ਨਹੀਂ ਆਉਂਦਾ, ਅੱਗੇ ਧਿਆਨ ਕਰਦਾ। ਅਗਾਂਹ ਕੂ ਤਰਾਂਗ ਪਿਛਾਹਾਂ ਫੇਰ ਨਾ ਮੂੰਹੜਾ, ਸਿੰਝ ਅਵੇਹਾ ਵਾਰ ਨਾਨਕ ਬਹੁੜ ਨਾ ਹੋਵੀ ਜਨਮੜਾ। ਜੇ ਤੇ ਸਿਰ ਦੇਣਾ ਜਾਣਨਾ ਤੇ ਸ਼ਰਨ ਵਿੱਚ ਆ ਜਾ, ਤੇ ਜੇ ਆ ਕੇ ਫਿਰ ਵੀ ਸੋਚਦਾ ਰਿਹਾ ਫਿਰ ਇੱਥੇ ਗੱਲ ਨਹੀਂ ਬਣਨੀ। ਸਗਲ ਤਿਆਗ ਗੁਰ ਸ਼ਰਨੀ ਆਇਆ ਰਾਖੋ ਰਾਖਣ ਹਾਰੇ, ਕਿਉਂਕਿ ਮੈਂ ਤਾਂ ਤੇਰੀ ਸ਼ਰਨ ਵਿੱਚ ਆਇਆ ਵੀ ਤੁਹਾਡੇ ਵਿੱਚ ਰੱਖਣ ਦੀ ਸ਼ਕਤੀ ਵੀ ਹੈ, ਐਵੇਂ ਨਹੀਂ ਮੈਂ ਆਇਆ। ਰਾਖਣ ਹਾਰੇ ਹੋ ਤੁਸੀਂ ਰੱਖ ਸਕਦੇ ਹੋ, ਇਹਦਾ ਭਾਵ ਇਹ ਹੈ ਕਿ ਜਿਹੜਾ ਤੁਹਾਡੀ ਸ਼ਰਨ ਵਿੱਚ ਆਇਆ ਉਹਨੂੰ ਤੁਸੀਂ ਰੱਖਿਆ, ਤੁਸੀਂ ਸਮਰੱਥ ਸਰਵ ਸ਼ਕਤੀਮਾਨ ਹੋ, ਸਰਵ ਕਲਾ ਸਮਰੱਥ ਹੋ, ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਤਾਕਤ ਤੁਹਾਡੇ ਵਿੱਚ ਬੜੀ ਏ, ਹੁਣ ਤੁਸੀਂ ਰੱਖਣਾ। ਹੁਣ ਜੇ ਮੇਰੀ ਹੇਠੀ ਹੁੰਦੀ ਏ ਤੇ ਸਾਡਾ ਤੇ ਜਾਣਾ ਕੁਝ ਨਹੀਂ, ਲੋਕਾਂ ਨੇ ਕਹਿਣਾ ਤੇਰਾ ਸਿੱਖ ਏ, ਇਹ ਡਿੱਗਣਾ ਹੈ, ਪਰ ਇਹ ਸਿਰ ਦੇਣਾ। ਉਹਦੇ ਤੋਂ ਬਾਅਦ ਮਹਾਰਾਜ ਕਹਿੰਦੇ ਸ਼ਰਨ ਵਿੱਚ ਆਇਆ ਹਾਂ।
ਜਿਤ ਤੂੰ ਲਾਵਹੇ ਤਿਤ ਹਮ ਲਾਗਹਿ, ਕਿਆ ਇਹ ਜੰਤ ਵਿਚਾਰੇ।
ਇਹ ਉਹ ਮਨੁੱਖ ਕਰ ਸਕਦਾ ਜਿਹੜਾ ਆਪਣੇ ਆਪ ਨੂੰ ਵਿਚਾਰਾ ਕਹੇਗਾ, ਵਿਚਾਰੇ ਦਾ ਮਤਲਬ ਜਿਹਦਾ ਚਾਰਾ ਕੋਈ ਨਾ ਚੱਲੇ। ਜਿੱਧਰ ਤੁਸੀਂ ਲਾਓਗੇ ਅਸੀਂ ਉੱਧਰ ਹੀ ਲੱਗ ਸਕਦੇ ਹਾਂ, ਅਸੀਂ ਵਿਚਾਰੇ ਜੰਤ ਕੀ ਹਾਂ, ਭਾਵ ਸਾਡੇ ਵਿੱਚ ਲੱਗਣ ਦੀ ਸ਼ਕਤੀ ਵੀ ਨਹੀਂ ਹੈ।
ਮੇਰੇ ਰਾਮ ਜੀ तू प्रभ अंतर जामी।
महाराज इत्थे एक गुप्त गल कहिंदे ने, कहिंदे हे मेरे राम वाहिगुरु, तू मेरे अंदर दी तस्वीर नू जानना, भी मेरे विच गुण है कोई नहीं, अंदर अपराधां दा भरिया है, पापां दा, तू अंतर जामी है, पर हुण जिवें दा भी आया तेरी शरण विच पहुंचिया हां।
कृपा गुरदेव दयाला गुण गावा नित स्वामी।
कर कृपा गुरदेव, इत्थे देव शब्द नाल आया है। देव शब्द का मतलब जिदे विच चानण है, जिदे विच प्रकाश है, दीवे तो देव शब्द बनया। हे कृपा करो गुरदेव स्वामी, मैं तुहाडे दर तो एक दात मंगण आया कि मैं दिन रात नित हर रोज तेरे गुण गाउंदा रहां, तेरा सिमरन करदा रहां।
रहाओ आठ पहर प्रभ अपना त्याई है, गुर प्रसाद पाओ तरी है।
इस पंक्ति विच उपदेश है, पहली विच मंगया कि वे दिन रात मैं तेरा सिमरन करां। इत्थे महाराज वापसी हदायत कर रहे ने भी वह सिमरन किवें होएगा, उहदे बारे दस रहे ने, कह रहे ने आठ पहर प्रभ अपना ध्याईऐ, इहदे वास्ते तैनू मेहनत करनी पैगी। अठे पहर तेरा ध्यान शब्द विच रहना चाहिए, जाप विच रहना चाहिए, और एक काम तैनू करना पैगा गुर प्रसाद भौ तरीऐ। एक डर है तेरे अंदर, ते जिन्ना चिर डर है उन्ना चिर दोस्ती नहीं निभदी। आ डर ते दुनिया के झूठे प्यार विच इत्थे भी आ जाए ते बंदा सिरे नहीं ला सकदा प्यार। आ झूठा प्यार जिहड़ा संसार दा, भाई गुरदास जी ने एक लंबी पौड़ी दुनिया के प्रेमियों की लिखी है, भी कोई नदी तर के जांदा है, कोई किवें करदा है, उन्हां विच मर मिटन की शक्ति है, ते उह ते संसारक प्यार है। जे तेरे नाल मोह पाणा ते इत्थे ते उदों भी ज्यादा शक्ति चाहीदी है, ते जे हिसाब करदा रहा, जे तकड़ी लैके आ गया तोलदा रहा, इत्थे बण नहीं आउणी। गुर प्रसाद भौ तरीऐ, गुरु की कृपा नाल कांबे नूं छड दे, डर कढ दे, जो हुंदा होण दे। हां अरदास करी डोलन ते राखो प्रभु, नानक दे कर हथ, पर संबंध उस बाजां वाले नाल उदण जुड़ नहीं जिदन सारे डर ला के परां वगा दिते। ए दात जिदन गुर प्रसाद गुरु की कृपा नाल
आप त्याग हुई है सब रिणा, जीव त्या यो मरिया।
महाराज बड़ी बरीकी विच बोल रहे हैं, ध्यान दियो, क्योंकि पहली पंक्ति विच क्या है, ने डर हो जा, ते जदों बंदा बेडर हुंदा है, एक खतरा आ जाता है, वह हौमै कर सकता। पहली विच क्या डर ला दे, ते गुरु साहब नूं साडा पता सी, बे इन्हां नूं कह दिता ना भी डर ना करिया जे, ते इन्हां मेरा भी डर कोई नहीं करना, इसलिए उन्हां ने कहा उदू अगे बचन किया आप त्याग होइया सब रेना। निम्रता विच आई फिर पहला डर ला दे, ते डर लाण तो बाद खतरा हंकार ना आ जाए, अपने आप नूं त्याग दे, सारिया के चरणों की धूड़ बन जा, ते इस तरह ज्यौंदिया मरीदा, भाव अपने मन नो मार देदा है।
सफल जन्म तिसका जग पीतर, साध संग नाउ जापे।
उस गुरमुख का जीवन संसार विच सफल हो गया है जिहड़ा साध संगत विच गुरु की शरणी आके गुरु ग्रंथ साहब जी दे राही नाम जपदा है, बाणी पढ़दा, जाप करदा, अभ्यास करदा है।
सगल मनोरथ तिसके पूरन, जिस दया करे प्रभ आपे।
उहदी जिंदगी दे सारे कार्ज पूरे हो गए, मनोरथ पूरे हो गए, उहदी इच्छा शुद्ध हो गई, जिस जिदे ते दयाल वाहगुरु दया कर देंदे ने, आप ही कृपा करदे हन।
दीन दयाल कृपाल प्रभ स्वामी, तेरी शरण दयाला।
सारे जिहड़े विशेषण शब्द वरते ना, रब दे कृपालू सुभाअ ने, तुहाडे विच दया बड़ी है, दीना ते दया करन वाले, कृपा करन वाले प्रभु स्वामी मालक जी, मैं तेरी शरण विच आया, मेरे ते तरस करो,
ਮੇਰੇ ਤੇ ਦਇਆ ਕਰ ਦਿਓ
ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ
ਜਦੋਂ ਸ਼ਰਨ ਆਏ ਨੂੰ ਪੁੱਛਿਆ ਵੀ ਤੈਨੂੰ ਕੀ ਚਾਹੀਦਾ ਸੰਸਾਰ ਦੀਆਂ ਇਛਾਵਾਂ ਤੇ ਮਰ ਚੁੱਕੀਆਂ ਸਨ ਹਾਂ ਸਿੱਖੀ ਦੀ ਦਾਤ ਉੱਥੇ ਮੰਗੀ ਏ ਤੇ ਲੋੜ ਵਾਸਤੇ ਸੰਸਾਰ ਦੀ ਦਾਤ ਵੀ ਸਿੱਖ ਮੰਗ ਸਕਦਾ ਕਿਉਂਕਿ ਸਿੱਖੀ ਜਿਹੜੀ ਏ ਉਹ ਵੀ ਤੇ ਸਰੀਰ ਨਾਲ ਤੇ ਧਨ ਨਾਲ ਹੀ ਕਮਾਉਣੀ ਹੈ ਨਾ ਸਰੀਰ ਦੀ ਤੰਦਰੁਸਤੀ ਨਾਲ ਹੀ ਸਿੱਖੀ ਕਮਾਈ ਜਾਏਗੀ ਨਾ ਧਨ ਨਾਲ ਕਮਾਈ ਜਾਏਗੀ ਇਸ ਕਰਕੇ ਕਹਿੰਦੇ ਨੇ ਸ਼ਰਨ ਵਿੱਚ ਪੈ ਕੇ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦੇ ਦਿਓ ਇਹ ਕਿਰਪਾ ਕਰ ਦਿਓ ਸਾਧੂਆਂ ਦੀ ਧੂੜ ਬਖਸ਼ ਦਿਓ ਆਓ ਉਸ ਨਾਮ ਨੂੰ ਇੱਕ ਦੋ ਮਿੰਟ ਵਾਸਤੇ ਜਪੀਏ ਗੁਰੂ ਚਰਨਾਂ ਵਿੱਚ ਤੇ ਨਾਮ ਮੰਗੀਏ ਵਾਹਿਗੁਰੂ 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 ਵਾਹਿਗੁਰੂ
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 ਸੋ ਸਤਸੰਗਤ ਜੀ ਸਮੇਂ ਦੀ ਇੱਥੇ ਸਮਾਪਤੀ ਹੈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਕਰੀਏ ਜੀ
ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦਇਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ